ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜੰਤ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣਤਾ ਜਸ ਗਾਵੈ ਜੀਉ ਪਿਆਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਇਸ ਮਿੱਤਰ ਵਿਚੋਲੇ ਜੈ ਮਿਲ ਪੰਤ ਪਛਾਣਾ ਤੁਮਰੇ ਸ਼ਰਨ ਤੁਮਾਰੇ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਹੈਨ ਸ਼ਾਹੇ ਹਰ ਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਉਹਨਾਂ ਪਾਸੋਂ ਆਪ ਜੀ ਨੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ ਜੋ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ ਉਸ ਅੰਦਰ ਮੇਰੇ ਸਾਹਿਬ ਜੀ ਅੱਜ ਕੀ ਬਖਸ਼ਿਸ਼ ਕਰਦੇ ਨੇ ਬੜੇ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਸਤਿਗੁਰੂ ਜੀ ਅੰਦਰ ਨੂੰ ਟਿਕਾਓ ਬਖਸ਼ਿਸ਼ ਕਰਨ ਸਾਡੀਆਂ ਮਨ ਬਿਰਤੀਆਂ ਜਿਹੜੀਆਂ ਇਕਾਗਰ ਹੋਣ ਔਰ ਆਪ ਸਿਰ ਤੇ ਹੱਥ ਰੱਖ ਕੇ ਇਹ ਵਿਚਾਰ ਕਰਵਾ ਲੈਣ। ਆਓ ਪਿਆਰ ਨਾਲ ਸਰਵਣ ਕਰੀਏ ਪਾਤਸ਼ਾਹ ਜੀ ਕੀ ਅੱਜ ਬਖਸ਼ਿਸ਼ ਕਰਦੇ ਨੇ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਾਨੜਾ ਮਹੱਲਾ ਪੰਜਵਾਂ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਦਾਨ ਦਿਓ ਜੀ ਸੰਤੋ ਜਾਤ ਜੀਉ ਬਲਹਾਰ ਮਾਨ ਮੋਹੀ ਪੰਚ ਦੋਹੀ ਉਰਜ ਨਿਕਟ ਬਸਿਓ ਤਾਕੀ ਸਰਨ ਸਾਧੂਆ ਦੂਤ ਸੰਗ ਨਿਵਾਰ ਐਸੋ ਦਾਨ ਦਿਓ ਜੀ ਸੰਤੋ ਜਾਤ ਜੀਉ ਬਲਹਾਰ ਮਾਨ ਮੋਹੀ ਪੰਚ ਦੋਹੀ ਉਰਜ ਨਿਕਟ ਬਸਿਓ ਤਾਕੀ ਕਰਨ ਸਾਧੂਆ ਦੂਤ ਸੰਗ ਨਿਵਾਰ ਰਹਾਓ ਕੋਟ ਜਨਮ ਜੋਨ ਭ੍ਰਮਿਓ ਹਾਰ ਪਰਿਓ ਦੁਆਰ ਕਿਰਪਾ ਗੋਬਿੰਦ ਭਈ ਮਿਲਿਓ ਨਾਮ ਆਧਾਰ ਦੁਰਲੱਭ ਜਨਮ ਸਫਲ ਨਾਨਕ ਭਾਵ ਉਤਾਰ ਪਾਰ। ਗੁਰੂ ਸਵਾਰੀ ਸਾਹਿਬ ਸੰਗਤ ਇੱਕ ਵਾਰੀ ਕਰੋ ਰਸਨਾ ਪਵਿੱਤਰ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫੇਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦਾ ਇਹ ਜੋ ਮੁਬਾਰਕ ਸ਼ਬਦ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਬਾਣੀ ਦੇ ਬੋਹਿਤ ਨਾਮ ਕੇ ਜਹਾਜ਼ ਜਿਨ੍ਹਾਂ ਨੇ ਮਹਾਨ ਕਿਰਪਾ ਕੀਤੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਵਰੂਪ ਜਿਨ੍ਹਾਂ ਨੇ ਬਖਸ਼ਿਸ਼ ਕੀਤਾ। ਕਾਨੜਾ ਰਾਗ ਅੰਦਰ ਮੇਰੇ ਸਤਿਗੁਰੂ ਜੀ ਬਖਸ਼ਿਸ਼ ਪੈ ਕਰਦੇ ਨੇ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 1307 ਤੇ ਇਹ ਸਭਾਏਮਾਨ ਹੈ। ਗੁਰੂ ਸਵਾਰਿਓ ਇਸ ਮੁਬਾਰਕ ਸ਼ਬਦ ਅੰਦਰ ਸਤਿਗੁਰੂ ਜੀ ਇਹ ਮਹਾਨ ਬਖਸ਼ਿਸ਼ ਕਰਦੇ ਨੇ ਔਰ ਇਹ ਸਾਨੂੰ ਜੀਵਾਂ ਨੂੰ ਸਮਝਾ ਰਹੇ ਨੇ ਕਿ ਪਿਆਰਿਆ ਉਸ ਮਾਲਕ ਕੋਲੋਂ ਤੂੰ ਕਿਹੜਾ ਦਾਨ ਮੰਗਣਾ, ਤੂੰ ਮੰਗਣਾ ਕੀ। ਬਹੁਤੀ ਵਾਰੀ ਮਨੁੱਖ ਨੂੰ ਮੰਗਣਾ ਵੀ ਨਹੀਂ ਆਉਂਦਾ, ਹੋਰ ਹੋਰ ਚੀਜ਼ਾਂ ਬਹੁਤ ਮੰਗਦਾ। ਜੋ ਮੰਗੇ ਤੋ ਮੰਗੇ ਬੀਆ, ਜੋ ਪਹਿਲਾਂ ਮੰਗਦੇ ਰਹੇ ਨੇ ਉਹ ਹੁਣ ਵੀ ਮੰਗੀ ਜਾਂਦਾ। ਅਸਲ ਵਿੱਚ ਮੰਗਣਾ ਕੀ ਏ? ਸਾਹਿਬ ਜੀ ਕਹਿੰਦੇ ਨੇ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਪਿਆਰਿਆ ਤੂੰ ਮੰਗਣਾ ਸੀ ਨਾਮ, ਤੂੰ ਮੰਗਣੀ ਸੀ ਸਿਫਤ ਸਲਾਹ ਉਸ ਮਾਲਕ ਕੋਲੋਂ, ਨਾਮ ਦਾ ਦਾਨ ਮੰਗਣਾ ਸੀ। ਔਰ ਗੁਰੂ ਸਵਾਰਿਓ ਇਹ ਹੋਰ ਹੋਰ ਚੀਜ਼ਾਂ ਮੰਗਦਾ ਰਿਹਾ। ਪਾਤਸ਼ਾਹ ਜੀ ਕਹਿੰਦੇ ਨੇ ਐਸੋ ਦਾਨ ਦੇਹੋ ਜੀ ਸੰਤੋ, ਸੰਤੋ ਤੋਂ ਭਾਵ ਇੱਥੇ ਹੈ ਗੁਰੂ। ਕਹਿੰਦੇ ਨੇ ਸਤਿਗੁਰੂ ਜੀ ਕਿਰਪਾ ਕਰੋ ਤੇ ਮੈਨੂੰ ਐਸੇ ਦਾਨ ਦੀ ਬਖਸ਼ਿਸ਼ ਕਰ ਦਿਓ ਔਰ ਉਹ ਦਾਨ ਮੈਨੂੰ ਜੇ ਮਿਲ ਜਾਏ ਉਹ ਕਿਹੜਾ ਦਾਨ ਹੈ? ਉਹ ਹੈ ਨਾਮ ਦਾ ਦਾਨ, ਉਹਦੀ ਸਿਫਤ ਸਲਾਹ ਦਾ ਦਾਨ। ਕਹਿੰਦੇ ਨੇ ਜਾਤ ਜੀਉ ਬਲਹਾਰ, ਮੇਰੀ ਇਹ ਜਿੰਦ ਤੁਹਾਡੇ ਤੋਂ ਬਲਹਾਰ ਜਾਂਦੀ ਹੈ, ਤੁਹਾਡੇ ਤੋਂ ਸਦਕੇ ਜਾਂਦੀ। ਜੀਉ ਤੋਂ ਭਾਵ ਹੈ ਜਿੰਦ, ਮੇਰੀ ਜਿੰਦ ਤੁਹਾਡੇ ਤੋਂ ਬਲਹਾਰ ਜਾਂਦੀ ਏ, ਤੁਹਾਡੇ ਤੋਂ ਸਦਕੇ ਜਾਂਦੀ ਏ, ਪਰ ਜੇ ਤੁਸੀਂ ਕਿਰਪਾ ਕਰਕੇ ਮੈਨੂੰ ਇਹ ਦਾਨ ਦੇ ਦਿਓ ਨਾਮ ਦਾ ਦਾਨ। ਅਸੀਂ ਦਾਨ ਮੰਗਨੇ ਆ ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਪਰ ਦਾਨਾ ਸਿਰ ਦਾਨ ਨਾਮ ਦਾਨ। ਭਾਵ ਸਾਰੇ ਦਾਨਾਂ ਤੋਂ ਉੱਤਮ ਜਿਹੜਾ ਦਾਨ ਹੈ ਉਹ ਹੈ ਨਾਮ ਦਾ ਦਾਨ। ਔਰ ਇਹ ਆਪ ਵੀ ਜਪਣਾ ਤੇ ਦੂਜਿਆਂ ਨੂੰ ਵੀ ਜਪਾਉਣਾ। ਜਦੋਂ ਮਾਘ ਦਾ ਮਹੀਨਾ ਆਉਂਦਾ ਨਾ ਤੇ ਉਸ ਵੇਲੇ ਸਾਹਿਬ ਜੀ ਬਖਸ਼ਿਸ਼ ਕੀਤੀ ਆਪਾਂ ਪੜ੍ਹਨੇ ਆ, ਮਾਘ ਮੱਜਣ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਇਹ ਦਾਨ ਸਭ ਤੋਂ ਵੱਡਾ ਦਾਨ ਹੈ, ਉਹ ਹੈ ਨਾਮ ਦਾ ਦਾਨ। ਸਾਹਿਬ ਕਹਿੰਦੇ ਨੇ ਕਿ ਇਹ ਤਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਧਿਆਉਣਾ ਵੀ ਹੈ ਸੁਣਨਾ ਵੀ ਹੈ ਤੇ ਫਿਰ ਦੂਜਿਆਂ ਨੂੰ ਵੰਡਣਾ ਵੀ। ਗੁਰੂ ਸਵਾਰਿਓ ਮੇਰੇ ਪਾਤਸ਼ਾਹ ਜੀ ਅੱਜ ਵੀ ਇਹੀ ਬਖਸ਼ਿਸ਼ ਪੈ ਕਰਦੇ ਨੇ ਕਿ ਐਸੋ ਦਾਨ ਦੇਹੋ ਜੀ ਸੰਤੋ ਜਾਤ ਜੀਓ ਬਲਹਾਰ, ਮੇਰੀ ਜਿੰਦ ਤੁਹਾਡੇ ਤੋਂ ਬਲਹਾਰ, ਮੇਰੀ ਜਿੰਦ ਤੁਹਾਡੇ ਤੋਂ ਸਦਕੇ ਜਾਂਦੀ ਹੈ। ਪਰ ਕਿਉਂ ਇਹ ਦਾਨ ਮੰਗ, ਕੀ ਕਾਰਨ ਹੈ? ਕਹਿੰਦੇ ਨੇ ਇਹਦੇ ਨਾਲੋਂ ਜਦੋਂ ਟੁੱਟ ਜਾਈਦਾ ਨਾ ਨਾਮ ਨਾਲੋਂ, ਤੇ ਫਿਰ ਵਕਾਰ ਆ ਕੇ ਮਨੁੱਖ ਨੂੰ ਘੇਰ ਲੈਂਦੇ ਨੇ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਇਹਨਾਂ ਪੰਚਾਂ ਨੇ ਮਨ ਨੂੰ ਜਿਹੜਾ ਉਹ ਪੁੱਠੇ ਪਾਸੇ ਲਾ ਦਿੱਤਾ। ਪਲ ਪਲ ਹਰਜੀ ਤੇ ਅੰਤਰ ਪਾ ਰਿਹਾ, ਕਹਿੰਦੇ ਨੇ ਪੈਰੋ ਪੈਰ ਪੈਰੋ ਪੈਰ ਪਲ ਪਲ ਇਹ ਮੈਨੂੰ ਪਰਮਾਤਮਾ ਤੋਂ ਦੂਰ ਕਰੀ ਜਾ ਰਹੇ ਨੇ। ਇਹ ਜਿਹੜੇ ਵਿਕਾਰ ਨੇ ਇਹ ਪਰਮਾਤਮਾ ਨਾਲੋਂ ਤੋੜੀ ਜਾ ਰਹੇ। ਤੇ ਮਨੁੱਖ ਦਾ ਕਰਮ ਕੀ ਹੈ? ਜੇ ਜੀਵਨ ਵਿੱਚ ਸੁੱਖ ਲੈਣਾ ਤੇ ਫਿਰ ਜੁੜਨਾ, ਜਿੱਥੇ ਵਿਥ ਆ ਜਾਏ ਜਿੱਥੇ ਅੰਤਰ ਆ ਜਾਏ ਉੱਥੇ ਟੁੱਟ ਜਾਂਦਾ, ਜਿੱਥੇ ਜੁੜ ਜਾਏ ਉੱਥੇ ਜੀਵਨ ਆ ਜਾਂਦਾ। ਜਿੱਥੇ ਟੁੱਟ ਜਾਏਗਾ ਉੱਥੇ ਮੌਤ ਹੈ, ਜਿੱਥੇ ਜੁੜ ਜਾਏਗਾ ਉੱਥੇ ਜੀਵਨ। ਜੁੜਨਾ ਹੀ ਜੀਵਨ ਹੈ। ਦੇਖੋ ਇੱਕ ਪੱਤਾ ਦਰਖਤ ਨਾਲ ਜੁੜਿਆ, ਉਹ ਹਵਾ ਦੇ ਵਿੱਚ ਲਹਿਰਾਂਦਾ, ਉਹਨੂੰ ਕੋਈ ਖੁਰਾਕ ਦਾ ਫਿਕਰ ਨਹੀਂ, ਕੋਈ ਪਾਣੀ ਦਾ ਫਿਕਰ ਨਹੀਂ। ਪਰ ਜਿਸ ਦਿਨ ਉਹ ਪੱਤਾ ਦਰਖਤ ਨਾਲੋਂ ਟੁੱਟ ਗਿਆ ਨਾ, ਉਹਨੇ ਧਰਤੀ ਤੇ ਗਿਰ ਜਾਣਾ, ਫਿਰ ਹੌਲੀ ਹੌਲੀ ਸੁੱਕ ਜਾਏਗਾ। ਹਵਾ ਦਾ ਝੋਂਕਾ ਆਇਆ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾ ਗਿਆ। ਤੇ ਇੱਕ ਸਮਾਂ ਐਸਾ ਵੀ ਆਉਂਦਾ ਕਿ ਉਹ ਪੱਤਾ ਜਿਹੜਾ ਨਾ ਨਿਸਤੋ ਨਬੂਦ ਹੀ ਹੋ ਜਾਂਦਾ, ਉਹਦੀ ਹੋਂਦ ਹੀ ਖਤਮ ਹੋ ਗਈ। ਕੀ ਕਾਰਨ ਪੈ ਗਿਆ? ਵਿਛੋੜਾ ਹੋ ਗਿਆ, ਵਿਥ ਪੈ ਗਈ ਹੈ, ਆਪਣੇ ਮੂਲ ਨਾਲੋਂ ਟੁੱਟ ਗਿਆ। ਜਿੱਥੇ ਵਿਥ ਆ ਜਾਏਗੀ ਉੱਥੇ ਮੌਤ ਹੈ। ਜੁੜਨਾ ਜ਼ਿੰਦਗੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਵਾਰੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਇੱਕ ਸਵਾਲ ਕਰਦੇ ਨੇ, ਕਹਿਣ ਲੱਗੇ ਨੰਦ ਲਾਲ ਗਮ ਚ ਬਾਸ਼ਰ, ਗਮ ਕੀ ਹੈ? ਆਮ ਮਨੁੱਖ ਜਿਹੜਾ ਉਹਦੀਆਂ ਨਜ਼ਰਾਂ ਚ ਗਮ ਹੋਰ ਹੈ, ਪਰ ਸਾਹਿਬ ਜੀ ਕਹਿੰਦੇ ਨੇ ਕਿ ਨੰਦ ਲਾਲ ਦੱਸ ਗਮ ਕੀ ਹੈ, ਗਮ ਚ ਬਾਸ਼ਰ। ਤੇ ਹੱਥ ਜੋੜ ਕੇ ਭਾਈ ਸਾਹਿਬ ਭਾਈ ਨੰਦ ਲਾਲ ਜਵਾਬ ਦਿੰਦੇ ਨੇ, ਕਹਿੰਦੇ ਨੇ ਗਫਲਤ ਅੱਜ ਯਾਦੇ ਖੁਦਾ, ਉਸ ਪਰਮਾਤਮਾ ਦੀ ਯਾਦ ਵਿੱਚ ਜੁੜਨਾ ਨਹੀਂ ਹੋਇਆ, ਵਿਛੋੜਾ ਪੈ ਗਿਆ। ਪਾਤਸ਼ਾਹ ਇਸ ਤੋਂ ਵੱਡਾ ਰੂਹੇ ਜ਼ਮੀਨ ਤੇ ਗਮ ਕੋਈ। ਫਿਰ ਪੁੱਛਦੇ ਨੇ ਚੀਸ਼ਤ ਸ਼ਾਦੀ, ਸ਼ਾਦੀ ਕਹਿੰਦੇ ਨੇ ਖੁਸ਼ੀ ਨੂੰ। ਕਹਿਣ ਲੱਗੇ ਚੀਸ਼ਤ ਸ਼ਾਦੀ, ਨੰਦ ਲਾਲ ਸ਼ਾਦੀ ਕੀ ਹੈ, ਖੁਸ਼ੀ ਕੀ ਹੈ? ਤੋ ਕਹਿਣ ਲੱਗੇ ਯਾਦ ਆ ਬਾ ਮੁੰਤਹਾ, ਉਹਦੀ ਯਾਦ ਆ ਜਾਏ, ਉਹਦੇ ਵਿੱਚ ਜੁੜਨਾ ਹੋ ਜਾਏ, ਇਸ ਤੋਂ ਵੱਡੀ ਰੂਹੇ ਜ਼ਮੀਨ ਤੇ ਖੁਸ਼ੀ ਵੀ ਕੋਈ ਨਹੀਂ ਹੋ ਸਕਦੀ। ਸਭ ਤੋਂ ਵੱਡਾ ਗਮ ਹੈ ਵਿਛੋੜੇ ਦਾ, ਦੁੱਖ ਹੈ ਵਿਛੋੜੇ ਦਾ, ਤੇ ਖੁਸ਼ੀ ਏ ਮਲਾਪ ਦੀ। ਉਸ ਪਰਮਾਤਮਾ ਦੇ ਨਾਲ ਬਾਰ ਬਾਰ ਜੁੜਨ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ। ਔਰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਤੇ ਇੱਥੋਂ ਤੱਕ ਬਖਸ਼ਿਸ਼ ਕਰਦੇ ਨੇ, ਕੋਈ ਜਨ ਹਰ ਸਿਓ ਦੇਵੈ ਜੋਰ, ਕਹਿੰਦੇ ਨੇ ਕੋਈ ਰੱਬ ਦਾ ਪਿਆਰਾ ਉਸ ਹਰੀ ਦੇ ਨਾਲ ਜੋੜ ਦੇਵੇ ਜਿਹਦੇ ਨਾਲੋਂ ਅਸੀਂ ਟੁੱਟ ਚੁੱਕੇ, ਉਸ ਮਾਲਕ ਨਾਲ ਜੋੜ ਦੇਵੇ। ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੇ ਪ੍ਰਾਣ ਅਕੋਰ। ਕਹਿੰਦੇ ਨੇ ਕੋਈ ਰੱਬ ਦਾ ਪਿਆਰਾ ਉਸ ਹਰੀ ਦੇ ਨਾਲ ਜੋੜ ਦੇਵੇ। ਤੇ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਚਰਨ ਗਹੋਂ, ਮੈਂ ਉਹਦੇ ਚਰਨ ਫੜ ਲਵਾਂ, ਗਹੋਂ ਦਾ ਅਰਥ ਹੁੰਦਾ ਫੜ ਲੈਣੇ, ਚਰਨ ਗਹੋਂ, ਫਿਰ ਬਕੋਂ, ਬਕੋਂ ਦਾ ਅਰਥ ਹੈ ਬੋਲਣਾ, ਬਕੋਂ ਸ਼ੁਭ ਰਸਨਾ, ਮੈਂ ਉਹਦੇ ਧੰਨਵਾਦ ਵਿੱਚ ਚੰਗੇ ਬੋਲ ਬੋਲਾਂ ਜਿਹੜਾ ਉਸ ਮਾਲਕ ਦੇ ਨਾਲ ਜੋੜਨ ਵਾਲਾ। ਇੱਥੇ ਹੀ ਬਸ ਨਹੀਂ, ਦੀਜੇ ਪ੍ਰਾਣ ਅਕੋਰ, ਮੈਂ ਆਪਣੇ ਪ੍ਰਾਣ ਵੀ ਉਹਦੇ ਤੋਂ ਨਿਸ਼ਾਵਰ ਕਰਦਿਆਂ, ਮੈਂ ਆਪਣੇ ਪ੍ਰਾਣ ਵੀ ਉਹਦੀ ਭੇਟਾ ਕਰਦਿਆਂ ਜਿਹੜਾ ਮੇਰੇ ਮਾਲਕ ਨਾਲ ਮੈਨੂੰ ਜੋੜ ਦੇ। ਪਰ ਇਹ ਅਹਿਸਾਸ ਜਦੋਂ ਮਨੁੱਖ ਨੂੰ ਹੋ ਜਾਏ ਕਿ ਮੈਂ ਵਿਛੜਿਆ, ਫਿਰ ਇਸ ਗੱਲ ਦੀ ਸਮਝ ਪੈਂਦੀ ਹੈ, ਮੈਨੂੰ ਮਾਫ ਕਰਿਆ ਜੇ ਇਸ ਸੰਸਾਰ ਵਿੱਚ ਬਹੁਤਾਤ ਵਿੱਚ ਤੁਹਾਨੂੰ ਐਸੇ ਮਿਲਣਗੇ ਜਿਨ੍ਹਾਂ ਨੂੰ ਇਹ ਹੀ ਨਹੀਂ ਬੋਧ ਹੋ ਸਕਿਆ ਕਿ ਅਸੀਂ ਵਿਛੜੇ, ਅਸੀਂ ਪਰਮਾਤਮਾ ਨਾਲ ਟੁੱਟ ਚੁੱਕੇ ਹਾਂ, ਅਸੀਂ ਵਿਛੜ ਚੁੱਕੇ ਹਾਂ। ਅੱਜ ਜੇ ਸੰਸਾਰ ਦੁਖੀ ਹੈ ਨਾ, ਤੇ ਦੁੱਖ ਦਾ ਇੱਕੋ ਹੀ ਕਾਰਨ ਹੈ, ਵਿਛੋੜਾ। ਉਸ ਪਰਮਾਤਮਾ ਨਾਲੋਂ ਅਸੀਂ ਟੁੱਟ ਚੁੱਕੇ ਹਾਂ, ਆਪਣੇ ਮੂਲ ਨਾਲੋਂ। ਇਸ ਕਰਕੇ ਬੰਦਾ ਦੁਖੀ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਵੇਖਿਆ ਕਰ ਕਰ ਇਹ ਅੱਗ। ਕਹਿੰਦੇ ਨੇ ਜਦੋਂ ਸੁਰਤ ਨੂੰ ਉੱਚਿਆਂ ਲਿਜਾ ਕੇ ਵੇਖਿਆ ਤੇ ਫਿਰ ਸਮਝ ਪੈ ਗਈ ਕਿ ਇੱਥੇ ਤੇ ਸਾਰੇ ਹੀ ਦੁਖੀ ਨੇ, ਸਾਰੇ ਹੀ ਦੁਖੀ ਨੇ। ਫੂਲ ਖਿਲਤਾ ਹੈ ਮੁਰਝਾਨੇ ਕਾ ਤਖੈਲ ਲੇਕਰ, ਜਿਸੇ ਹੱਸਤਾ ਹੁਆ ਪਾਓਗੇ ਵਹੀ ਪਰੇਸ਼ਾਂ ਹੋਗਾ। ਜਿਹਨੂੰ ਤੁਸੀਂ ਬੜਾ ਸੁਖੀ ਸਮਝਦੇ ਹੋ ਨਾ, ਉਹਦੇ ਕੋਲ ਬਹਿ ਕੇ ਇੱਕ ਦੁੱਖ ਸੁਣਾ ਕੇ ਵੇਖਿਓ, ਮੁੜ ਕੇ ਤੁਹਾਡੀ ਵਾਰੀ ਨਹੀਂ ਆਉਣ ਦੇਣੀ। ਇੰਨਾ ਬੰਦਾ ਅੰਦਰੋਂ ਦੁਖੀ ਹੈ, ਹਰ ਬੰਦਾ ਹੀ। ਇੱਕ ਪੰਜਾਬੀ ਦਾ ਸ਼ਾਇਰ ਕਹਿੰਦਾ ਹੈ ਕਿ ਚਮਕ ਦਮਕ ਨਾ ਵੇਖ ਅਸਾਡੀ, ਵੇਖ ਨਾ ਸੁੰਦਰ ਮੁਖੜੇ, ਹਰ ਮੁਖੜੇ ਦੇ ਅੰਦਰ ਦਿਲ ਹੈ, ਹਰ ਦਿਲ ਅੰਦਰ ਦੁਖੜੇ। ਕਹਿੰਦੇ ਨੇ ਹਰ ਦਿਲ ਹੀ ਅੰਦਰੋਂ ਜਿਹੜੇ ਨਾ ਉਹ ਦੁਖੀ ਹੈ, ਕਿਸੇ ਨੂੰ ਕਿਸੇ ਤਰ੍ਹਾਂ ਦਾ ਦੁੱਖ ਹੈ, ਕਿਸੇ ਨੂੰ ਕਿਸੇ ਤਰ੍ਹਾਂ ਦਾ ਦੁੱਖ ਹੈ, ਪਰ ਹੈ ਬੰਦਾ ਜਿਹੜੇ ਨਾ ਉਹ ਦੁਖੀ ਹੈ। ਤਾਂ ਹੀ ਤੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਹਾ ਸੀ, ਬਾਲੀ ਰੋਵੈ ਨਾ ਏ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਕਹਿੰਦੇ ਨੇ ਪਿਆਰਿਆ, ਇੱਥੇ ਸਾਰਾ ਸੰਸਾਰ ਹੀ ਦੁਖੀ ਹੈ, ਤੇ ਦੁੱਖ ਦਾ ਇੱਕੋ ਹੀ ਕਾਰਨ ਹੈ, ਵਿਛੋੜਾ। ਅਸੀਂ ਆਪਣੇ ਮੂਲ ਨਾਲੋਂ ਟੁੱਟ ਚੁੱਕੇ ਹਾਂ, ਆਪਣੇ ਜੋ ਮੂਲ ਸੀ ਉਹਦੇ ਨਾਲੋਂ ਸਾਡਾ ਅੰਤਰ ਪੈ ਗਿਆ, ਵਿੱਥ ਪੈ ਗਈ। ਬਸ ਜਿੱਥੇ ਵਿੱਥ ਆ ਜਾਏ ਉੱਥੇ ਦੁੱਖ ਆਉਂਦਾ, ਜਿੱਥੇ ਮਿਲਾਪ ਹੋ ਜਾਏ ਉੱਥੇ ਖੁਸ਼ੀ ਆ ਜਾਂਦੀ। ਤੋ ਜਗਤ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੋ ਸਕਿਆ ਕਿ ਮੈਂ ਵਿਛੜਿਆ ਹੋਇਆ। ਛੋਟਾ ਜਿਹਾ ਬੱਚਾ ਕਿਤੇ ਮੇਲੇ ਵਿੱਚ ਚਲਾ ਗਿਆ ਬਾਪੂ ਦੇ ਨਾਲ, ਬੜੀ ਰੌਣਕ ਸੀ ਤੇ ਰੌਣਕ ਦੇ ਵਿੱਚ ਪਤਾ ਹੀ ਨਾ ਲੱਗਾ ਕਿਹੜੇ ਵੇਲੇ ਉਹਨੇ ਬਾਪੂ ਦੀ ਉਂਗਲ ਜਿਹੜੀ ਹੱਥੋਂ ਛੱਡ ਲਈ, ਬਾਪੂ ਨਾਲ ਵਿਛੜ ਗਿਆ। ਹੁਣ ਸਾਰਾ ਦਿਨ ਵੇਂਦਾ ਰਿਹਾ, ਬੜੇ ਸੋਹਣੇ ਝੂਲੇ ਨੇ, ਵੇਖਦਾ ਰਿਹਾ ਮਠਿਆਈਆਂ ਦੀਆਂ ਦੁਕਾਨਾਂ, ਬੜੇ ਸੋਹਣੇ ਖਿਡੌਣੇ ਲੱਗੇ ਨੇ, ਬੱਚਾ ਸੀ ਧਿਆਣੇ ਲੱਗਾ ਰਿਹਾ। ਪਰ ਜਦੋਂ ਸ਼ਾਮ ਹੋਈ ਨਾ ਤੇ ਇਕਦਮ ਯਾਦ ਆਇਆ ਕਿ ਮੈਂ ਤੇ ਬਾਪੂ ਨਾਲ ਆਇਆ ਸੀ, ਬਾਪੂ ਕਿੱਥੇ ਹੈ? ਹੁਣ ਅਹਿਸਾਸ ਹੋ ਗਿਆ ਕਿ ਮੈਂ ਵਿਛੜ ਗਿਆ। ਜਦੋਂ ਅਹਿਸਾਸ ਹੋਇਆ ਤੇ ਫਿਰ ਜਾਰੋ ਜਾਰ ਰੋਣਾ ਸ਼ੁਰੂ ਕਰ ਦਿੱਤਾ। ਕੁਝ ਸਿਆਣੇ ਮਨੁੱਖ ਕੋਲ ਬੈਠੇ ਨੇ, ਉਹਨਾਂ ਕਿਹਾ, ਬੇਟਾ ਤੂੰ ਰੋਂਦਾ ਕਿਉਂ? ਤੈਨੂੰ ਜਿਹੜੀ ਚੀਜ਼ ਚਾਹੀਦੀ ਹੈ ਦੱਸ, ਅਸੀਂ ਤੈਨੂੰ ਲੈ ਕੇ ਦੇਣੇ। ਤੈਨੂੰ ਖਿਡੌਣੇ ਚਾਹੀਦੇ ਨੇ, ਅਸੀਂ ਲੈ ਕੇ ਦੇਣੇ ਆ। ਤੈਨੂੰ ਕਿਹੜੀ ਮਠਿਆਈ ਚਾਹੀਦੀ ਹੈ, ਅਸੀਂ ਲੈ ਕੇ ਦੇਣੇ ਆ। ਤੂੰ ਜਿਸ ਝੂਲੇ ਤੇ ਬੈਠਣਾ ਤੈਨੂੰ ਅਸੀਂ ਬਿਠਾਵਾਂਗੇ, ਪਰ ਤੂੰ ਰੋ ਨਾ। ਪਰ ਉਹ ਬੱਚਾ ਜਾਰੋ ਜਾਰ ਰੋਂਦਾ, ਕਹਿੰਦਾ ਮੈਨੂੰ ਖਿਡੌਣੇ ਨਹੀਂ ਚਾਹੀਦੇ, ਮੈਨੂੰ ਮਠਿਆਈਆਂ ਨਹੀਂ ਚਾਹੀਦੀਆਂ, ਮੈਨੂੰ ਝੂਲੇ ਨਹੀਂ ਚਾਹੀਦੇ, ਮੈਨੂੰ ਮੇਰਾ ਬਾਪੂ ਮਿਲਾ ਦਿਓ, ਮੈਂ ਬਾਪੂ ਨਾਲ ਵਿਛੜ ਗਿਆ, ਮੇਰਾ ਬਾਪੂ ਕਿੱਥੇ ਹੈ? ਹੁਣ ਜਾਰੋ ਜਾਰ ਰੋਣਾ ਸ਼ੁਰੂ ਕਰ ਦਿੱਤਾ। ਕਿਉਂ? ਕਿਉਂਕਿ ਅਹਿਸਾਸ ਹੋ ਗਿਆ ਕਿ ਮੈਂ ਵਿਛੜਿਆ। ਜਿੰਨਾ ਚਿਰ ਅਹਿਸਾਸ ਨਹੀਂ ਓਨਾ ਚਿਰ ਮਨੁੱਖ ਨੂੰ ਗੁਰੂ ਸਵਾਰਿਓ ਇਸ ਗੱਲ ਦੀ ਪਰਵਾਹ ਹੀ ਨਹੀਂ ਹੈ ਕਿ ਮੈਂ ਵਿਛੜਿਆ, ਮੈਂ ਕਾਹਦੇ ਲਈ ਆਇਆ। ਪਰ ਜਿਸ ਦਿਨ ਅਹਿਸਾਸ ਹੋ ਗਿਆ ਨਾ, ਉਸ ਦਿਨ ਫਿਰ ਜਿੰਨਾ ਚਿਰ ਮਿਲਾਪ ਨਹੀਂ ਹੁੰਦਾ ਓਨਾ ਚਿਰ ਚੈਨ ਨਾਲ ਨਹੀਂ ਬੈਠਾ ਜਾਂਦਾ, ਜਿੰਨਾ ਚਿਰ ਫਿਰ ਮਿਲਾਪ ਨਹੀਂ ਹੁੰਦਾ। ਫਿਰ ਪਿਆਸ ਲੱਗੀ ਹੋਵੇ ਨਾ, ਤੇ ਕੋਈ ਇਹ ਆਖੇ ਕਿ ਤੂੰ ਪ੍ਰਸ਼ਾਦਾ ਛਕ ਲੈ, ਤੂੰ ਇਹ ਆਖੇ ਕਿ ਤੂੰ ਦੁੱਧ ਪੀ, ਉਹ ਕਹਿੰਦਾ ਨਹੀਂ। ਉਨ੍ਹਾਂ ਚਿਰ ਅੰਦਰੋਂ ਹਾਏ ਪਾਣੀ ਨਿਕਲੇਗਾ ਜਿੰਨਾ ਚਿਰ ਪਾਣੀ ਨਹੀਂ ਮਿਲਦਾ। ਜਿੰਨਾ ਚਿਰ ਪਰਮਾਤਮਾ ਦੀ ਪਿਆਸ ਨਹੀਂ ਪੈਦਾ ਹੋਈ, ਉਨ੍ਹਾਂ ਚਿਰ ਤੇ ਮਨੁੱਖ ਜਿਹੜਾ ਇਹ ਵਿਕਾਰਾਂ ਦੇ ਵਿੱਚ ਗੁਲਤਾਨ ਰਹਿੰਦਾ। ਪਰ ਜਦੋਂ ਇਸ ਦੇ ਅੰਦਰ ਪਿਆਸ ਪੈਦਾ ਹੋ ਗਈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਕਹਿੰਦੇ ਨੇ ਜਿਸ ਮਨੁੱਖ ਨੂੰ ਇਹ ਪਿਆਸ ਪੈਦਾ ਹੋ ਗਈ ਹੈ ਨਾ, ਪਰਮਾਤਮਾ ਦੇ ਦਰਸ਼ਨਾਂ ਦੀ ਕਿਵੇਂ ਮਿਲਦਾ। ਸਤਿਗੁਰੂ ਜੀ ਕਹਿੰਦੇ ਨੇ ਮੈਂ ਉਹਦੇ ਤੋਂ ਬਲਹਾਰ ਜਾਂਦਾ, ਮੈਂ ਉਹਦੇ ਤੋਂ ਸਦਕੇ ਜਾਂਦਾ। ਜਿਸ ਨੂੰ ਇਹ ਅਹਿਸਾਸ ਹੋ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਆਪਾਂ ਬਚਨ ਪੜ੍ਹਦੇ ਹਾਂ, ਤੇ ਪਾਤਸ਼ਾਹ ਕਹਿੰਦੇ ਨੇ ਖੰਭ ਵਿਕਾਂਦੜੇ ਜੇ ਲਹਾਂ। ਲਹਾਂ ਦਾ ਅਰਥ ਹੁੰਦਾ ਕਿਤੇ ਨਜ਼ਰ ਆ ਜਾਣਾ, ਕਿਤੇ ਖੰਭ ਵਿਕਦੇ ਹੋਣ ਉਹ ਮੈਨੂੰ ਨਜ਼ਰ ਆ ਜਾਣ। ਖੰਭ ਵਿਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ। ਤੇ ਮੈਂ ਆਪਣਾ ਆਪਾ ਵੇਚ ਕੇ ਵੀ ਉਹ ਖੰਭ ਜਿਹੜੇ ਨੇ ਖਰੀਦ ਲਵਾਂ, ਤੇ ਕੀ ਕਰਨਾ ਉਹਨਾਂ ਨੂੰ। ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਕਹਿੰਦੇ ਨੇ ਮੈਂ ਆਪਣੇ ਤਨ ਦੇ ਨਾਲ ਜੋੜ ਕੇ ਉਸ ਪਰਮਾਤਮਾ ਉਸ ਮਾਲਕ ਸੱਜਣ ਨੂੰ ਲੱਭ ਲਵਾਂ, ਜਿਸ ਮਾਲਕ ਦੇ ਨਾਲੋਂ ਮੈਂ ਵਿਛੜਿਆ ਹੋਇਆ, ਉਹਦੇ ਨਾਲ ਮਿਲਾਪ ਹੋਣਾ। ਤੇ ਜਿੰਨਾ ਚਿਰ ਮਿਲਾਪ ਨਹੀਂ ਹੁੰਦਾ ਉਨੀ ਦੇਰ ਭਟਕਣਾ ਹੈ। ਇਸੇ ਕਰਕੇ ਕਹਿੰਦੇ ਨੇ ਨਾਥ ਕਛੂ ਨਾ ਜਾਣੋ ਮਨ ਮਾਇਆ ਕੈ ਹਾਥ ਵਿਕਾਉਣ। ਇਹ ਪਰਮਾਤਮਾ ਅਸੀਂ ਤੇ ਮਾਇਆ ਦੇ ਹੱਥਾਂ ਵਿੱਚ ਵਿਕ ਗਏ ਹਾਂ। ਤੁਮ ਕਹੀਅਤ ਹੋ ਜਗਤ ਗੁਰ ਸਵਾਮੀ, ਹਮ ਕਹੀਅਤ ਕਲਯੁਗ ਕੇ ਕੰਮ। ਅਸੀਂ ਤੇ ਕਲਯੁਗ ਦੇ ਸਮੇਂ ਵਿੱਚ ਵਿਕਾਰਾਂ ਦੇ ਵਿੱਚ ਹੀ ਗੁਲਤਾਨ ਹੋ ਕੇ ਰਹਿ ਗਏ। ਵਿਕਾਰਾਂ ਨੇ ਇੰਨਾ ਕੁ ਮਨੁੱਖ ਨੂੰ ਘੇਰ ਲਿਆ। ਇਨ ਪੰਚਨ ਮੇਰਾ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਅੰਤਰ ਪਾ ਰਿਹਾ। ਕਹਿੰਦੇ ਨੇ ਪਰਮਾਤਮਾ ਨਾਲੋਂ ਅੰਤਰ ਪਾ ਰਹੇ ਨੇ, ਦੂਰੀ ਵਧਾ ਰਹੇ ਨੇ। ਇਹ ਜਿਹੜੇ ਪੰਜ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਔਰ ਗੁਰੂ ਸਵਾਰਿਓ, ਭਾਵੇਂ ਇਹ ਪਰਮਾਤਮਾ ਨੇ ਪੈਦਾ ਕੀਤੇ, ਪਰ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ। ਕੋਈ ਵੀ ਚੀਜ਼ ਜਿਹੜੀ ਹੈ ਨਾ, ਉਹ ਜਦੋਂ ਹੱਦ ਤੋਂ ਵੱਧਦੀ ਉਸ ਵੇਲੇ ਉਹ ਨੁਕਸਾਨਦਾਇਕ ਹੁੰਦੀ। ਦੇਖੋ, ਆਪਾਂ ਪ੍ਰਸ਼ਾਦਾ ਨਾ ਛਕੀਏ ਤੇ ਬੰਦੇ ਦੀ ਮੌਤ ਹੋ ਜਾਂਦੀ, ਜਿੰਨਾ ਚਿਰ ਨਹੀਂ ਛਕਿਆ। ਪਰ ਜੇ ਕਿਤੇ ਲੋੜ ਤੋਂ ਬਹੁਤਾ ਹੀ ਜ਼ਿਆਦਾ ਛਕ ਲਿਆ ਨਾ, ਤੇ ਤਾਂ ਵੀ ਬੰਦੇ ਦੀ ਜਾਨ ਨੂੰ ਖਤਰਾ ਪੈਦਾ ਹੋ ਜਾਂਦਾ। ਪਾਣੀ ਨਾ ਮਿਲੇ ਤਾਂ ਵੀ ਮੌਤ ਹੈ, ਪਰ ਜੇ ਬਹੁਤਾ ਜ਼ਿਆਦਾ ਪੀ ਲਵੇ ਤੇ ਤਾਂ ਵੀ ਮੌਤ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਕੋਈ ਰਾਜਾ ਸਿੰਘਾਸਨ ਤੇ ਬੈਠਾ ਹੈ ਤੇ ਪਿਆਸ ਬੜੀ ਲੱਗੀ, ਰਾਜ ਭਾਗ ਬਹੁਤ ਹੈ ਔਰ ਅਜੇ ਅੰਦਰ ਭਟਕਣਾ ਵੀ ਬੜੀ ਹੈ ਕਿ ਕਿਤੇ ਹੋਰ ਮਿਲ ਜਾਏ ਨਾ, ਕਿਤੇ ਹੋਰ ਮਿਲ ਜਾਏ, ਬੜੀ ਅੰਦਰ ਚਾਹਨਾ ਹੈ। ਕਹਿੰਦੇ ਨੇ ਪਿਆਸ ਬੜੀ ਲੱਗੀ ਤੇ ਵਜ਼ੀਰ ਨੂੰ ਕਹਿਣ ਲੱਗਾ ਕਿ ਪਾਣੀ ਦਾ ਪਿਆਲਾ ਲੈ। ਉਹਨੇ ਪਾਣੀ ਦਾ ਪਿਆਲਾ ਲਿਆਂਦਾ ਤੇ ਲਿਆ ਕੇ ਰਾਜੇ ਦੇ ਹੱਥ ਵਿੱਚ ਦਿੱਤਾ ਤੇ ਕਹਿਣ ਲੱਗਾ ਕਿ ਇੱਕ ਮਿੰਟ ਰੁਕ ਜਾਓ, ਅਜੇ ਪੀਣਾ ਨਹੀਂ। ਉਹਨੇ ਕਿਹਾ ਛੇਤੀ ਦੱਸ ਗੱਲ ਕੀ ਹੈ, ਮੈਨੂੰ ਪਿਆਸ ਲੱਗੀ। ਕਹਿਣ ਲੱਗਾ ਮਹਾਰਾਜਾ ਸਾਹਿਬ, ਜੇ ਤੁਸੀਂ ਕਿਤੇ ਐਸੇ ਜੰਗਲ ਬੀਆਬਾਨ ਦੇ ਵਿੱਚ ਘਿਰ ਜਾਓ ਜਿੱਥੇ ਤੁਹਾਨੂੰ ਪਿਆਸ ਬਹੁਤ ਲੱਗੀ ਹੋ, ਪ੍ਰਾਣ ਨਿਕਲਦੇ ਹੋਣ, ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਏ ਕਿ ਜੇ ਹੋਰ ਥੋੜੀ ਦੇਰ ਪਾਣੀ ਨਾ ਮਿਲਿਆ ਤੇ ਮੇਰੀ ਮੌਤ ਯਕੀਨਣ, ਤੇ ਜੇ ਉਸ ਵੇਲੇ ਤੁਹਾਨੂੰ ਕੋਈ ਆ ਕੇ ਕੋਈ ਐਸਾ ਫਰਿਸ਼ਤਾ ਮਿਲ ਜਾਏ ਜਿਹੜਾ ਤੁਹਾਨੂੰ ਪਾਣੀ ਦਾ ਪਿਆਲਾ ਦੇ ਦੇਵੇ ਤੇ ਤੁਸੀਂ ਉਹਦੇ ਲਈ ਕੀ ਕਰੋਗੇ? ਉਹ ਕਹਿੰਦਾ ਮੈਂ ਤੇ ਐਸੇ ਬੰਦੇ ਨੂੰ ਅੱਧਾ ਰਾਜ ਭਾਗ ਦੇ ਦਿਆਂਗਾ, ਅੱਧਾ ਰਾਜ ਭਾਗ ਦੇ ਦਿਆਂਗਾ। ਉਹਨੇ ਕਿਹਾ ਠੀਕ ਹੈ, ਪਾਣੀ ਪੀ ਲੈ। ਉਹਨੇ ਪਾਣੀ ਪੀ ਲਿਆ। ਉਸ ਤੋਂ ਬਾਅਦ ਕਹਿੰਦਾ ਕਿ ਮਹਾਰਾਜਾ ਸਾਹਿਬ ਹੁਣ ਇਹ ਦੱਸੋ ਕਿ ਜਿਹੜਾ ਪਾਣੀ ਤੁਸੀਂ ਪੀ ਲਿਆ, ਅਗਰ ਇਹ ਪਾਣੀ ਤੁਹਾਡੇ ਅੰਦਰੋਂ ਖਾਰਜ ਹੀ ਨਾ ਹੋਵੇ, ਅੰਦਰੋਂ ਖਾਰਜ ਨਾ ਹੋਵੇ, ਪੀੜਾ ਦੇ ਨਾਲ ਪ੍ਰਾਣ ਨਿਕਲਦੇ ਹੋਣ, ਤੇ ਕੋਈ ਐਸਾ ਵੈਦ ਸਿਆਣਾ ਆ ਜਾਏ ਜਿਹੜਾ ਤੈਨੂੰ ਦਵਾਈ ਦੇਵੇ ਜਿਹਦੇ ਨਾਲ ਤੇਰੀ ਜਾਨ ਬਚ ਜਾਏ, ਤੇ ਉਹਨੂੰ ਕੀ ਦੇਵੇਂਗਾ? ਕਹਿੰਦਾ ਫਿਰ ਰਹਿੰਦਾ ਰਾਜ ਭਾਗ ਉਹਨੂੰ ਦੇ ਦਿਆਂਗਾ। ਕਹਿਣ ਲੱਗਾ ਫਿਰ ਕਾਹਦਾ ਮਾਣ ਕਰਕੇ ਬੈਠਾ ਸੱਜਣਾ, ਤੇਰੇ ਸਭ ਕੁਝ ਦਾ ਮੁੱਲ ਜਿਹੜਾ ਇੱਕ ਪਾਣੀ ਦਾ ਪਿਆਲਾ ਹੀ, ਹੋਰ ਕੁਝ ਵੀ ਨਹੀਂ। ਪਰ ਮਨੁੱਖ ਵਾਸ਼ਨਾਵਾਂ ਦੇ ਅਧੀਨ ਹੋ ਕੇ ਮੈਂ ਤੇ ਮੇਰੀ ਦੇ ਵਿੱਚ ਇੰਨਾ ਕੁ ਗੁਲਤਾਨ ਹੋ ਗਿਆ ਕਿ ਇਹਨੂੰ ਪਰਮਾਤਮਾ ਜਿਹੜਾ ਉਹ ਭੁੱਲ ਹੀ ਗਿਆ। ਜਿੰਨੇ ਜੀਵਨ ਬਖਸ਼ਿਸ਼ ਕੀਤਾ ਨਾ, ਉਹ ਮਾਲਕ ਜਿਹੜਾ ਉਹ ਚੇਤੇ ਨਹੀਂ ਇਹਨੂੰ ਆਉਂਦਾ। ਇਹ ਜਿਹੜੇ ਪੰਜ ਵਕਾਰ ਨੇ, ਇਹ ਜਦੋਂ ਸੀਮਾ ਤੋਂ ਵੱਧ ਜਾਂਦੇ ਨੇ ਉਸ ਵੇਲੇ ਇਹ ਫਿਰ ਨੁਕਸਾਨਦਾਇਕ ਨੇ। ਉਂਝ ਇਹ ਸ਼ਕਤੀਆਂ ਨੇ, ਪਰ ਇੱਕ ਸ਼ਕਤੀ ਨੂੰ ਜੇ ਸੀਮਾ ਵਿੱਚ ਰੱਖ ਕੇ ਵਰਤਿਆ ਜਾਏ ਤੇ ਉਹ ਲਾਭਕਾਰੀ। ਅਸੀਂ ਹੁਣ ਵੇਖਦੇ ਹਾਂ ਕਿ ਮੋਹ ਹੈ, ਹੈ ਤੇ ਵੀ ਵਿਕਾਰ ਹੀ, ਪਰ ਇਹ ਕਿੰਨੇ ਪੈਦਾ ਕੀਤਾ? ਕਹਿੰਦੇ ਨੇ ਪਰਮਾਤਮਾ ਨੇ ਪੈਦਾ ਕੀਤਾ। ਮੇਰੇ ਸਾਹਿਬ ਜੀ ਕਹਿੰਦੇ ਨੇ ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਇਹ ਪਰਮਾਤਮਾ ਨੇ ਲਾਇਆ ਮੋਹ, ਪਰ ਇਹ ਕੇਵਲ ਤੇ ਮੈਂ ਮੇਰੇ ਤੱਕ ਸੀਮਤ ਨਾ ਰਹਿ ਜਾ। ਇਹ ਇੱਕ ਬੀਜ ਹੈ ਔਰ ਇਸ ਬੀਜ ਨੇ ਪਿਆਰ ਦੇ ਪੌਦੇ ਤੱਕ ਪਹੁੰਚਣਾ। ਇਹਦੇ ਤੋਂ ਹੀ ਪਿਆਰ ਪੈਦਾ ਹੁੰਦਾ। ਜੇ ਮੋਹ ਨਾ ਹੋਵੇ ਤੇ ਪਿਆਰ ਪੈਦਾ ਨਹੀਂ ਜੇ ਹੁੰਦਾ। ਮੋਹ ਤੋਂ ਹੀ ਅੱਗੇ ਵੱਧ ਕੇ ਫਿਰ ਪਿਆਰ ਪੈਦਾ ਹੁੰਦਾ। ਪਰ ਮਨੁੱਖ ਜਿਹੜਾ ਨਾ, ਉਹ ਮੋਹ ਤੱਕ ਇੰਨਾ ਕੁ ਸੀਮਤ ਰਹਿ ਜਾਂਦਾ ਕਿ ਮੋਹ ਦਾ ਦਾਇਰਾ ਬੜਾ ਛੋਟਾ ਹੁੰਦਾ, ਮੈਂ ਤੇ ਮੇਰੇ ਤੱਕ ਸੀਮਤ ਹੈ। ਆ ਮੇਰੇ ਧੀਆਂ ਪੁੱਤਰ ਨੇ, ਆ ਮੇਰੇ ਭੈਣ ਭਰਾ ਨੇ, ਆ ਮੇਰੇ ਰਿਸ਼ਤੇਦਾਰ ਨੇ, ਆ ਮੇਰੀ ਜਾਇਦਾਦ ਹੈ, ਆ ਮੇਰੀ ਕੌਮ ਹੈ, ਬਸ ਇੱਥੋਂ ਤੱਕ ਸੀਮਤ ਹੈ। ਕਿਉਂਕਿ ਅੰਦਰ ਮੋਹ ਹੈ, ਮੋਹ ਦਾ ਦਾਇਰਾ ਛੋਟਾ ਹੈ। ਪਰ ਜਿੱਥੇ ਪਿਆਰ ਆ ਜਾਂਦਾ ਨਾ, ਪਿਆਰ ਦਾ ਦਾਇਰਾ ਇੰਨਾ ਕੁ ਵਿਸ਼ਾਲ ਹੁੰਦਾ ਜਿੰਨਾ ਵਿਸ਼ਾਲ ਨਿਰੰਕਾਰ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੇ ਇਹ ਮੋਹ ਦਾ ਬੀਜ ਜਿਹੜਾ ਇਹ ਪਿਆਰ ਦਾ ਪੌਦਾ ਬਣ ਕੇ ਫਲੀਭੂਤ ਹੋਵੇ। ਪਰ ਜਿਹੜਾ ਜ਼ਿਮੀਦਾਰ ਕਣਕ ਬੀਜਣ ਲਈ ਰੱਖੀ ਹੋਵੇ ਤੇ ਉਹ ਵੀ ਪਿਸਾ ਕੇ ਚੱਕੀ ਤੋਂ ਤੇ ਪ੍ਰਸ਼ਾਦੇ ਛੱਕ ਜਾ, ਤੇ ਉਹਦੇ ਜਿੱਡਾ ਬਦਕਿਸਮਤ ਨਹੀਂ ਕੋਈ, ਉਹਨੇ ਬੀਜ ਬੀਜਿਆ ਹੀ ਕੋਈ। ਜੇ ਕੇਵਲ ਮੋਹ ਤੱਕ ਹੀ ਆਪਾਂ ਸੀਮਤ ਰਹਿ ਗਏ। ਹੁਣ ਗੁਰੂ ਨਾਨਕ ਦੇ ਪਾਤਸ਼ਾਹ ਉਹਨਾਂ ਦੇ ਅੰਦਰ ਮੋਹ ਨਹੀਂ, ਗੁਰੂ ਨਾਨਕ ਦੇ ਅੰਦਰ ਪਿਆਰ ਹੈ। ਔਰ ਪਿਆਰ ਜਿਹੜਾ ਇਹ ਪੂਰੀ ਮਾਨਵਤਾ ਵਾਸਤੇ ਹੈ, ਇੱਕ ਲਈ ਨਹੀਂ, ਇੱਕ ਕੌਮ ਲਈ ਨਹੀਂ, ਇੱਕ ਫਿਰਕੇ ਲਈ ਨਹੀਂ, ਪੂਰੀ ਮਾਨਵਤਾ ਵਾਸਤੇ ਪਿਆਰ ਗੁਰੂ ਨਾਨਕ ਦੇ ਅੰਦਰ। ਔਰ ਇਹੀ ਕਾਰਨ ਹੈ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਾਈ। ਸਾਰੀ ਪ੍ਰਿਥਵੀ ਵੱਲ ਜਦੋਂ ਨਿਗਾਹ ਮਾਰੀ ਤੇ ਲੋਕ ਜਿਹੜੇ ਨੇ ਉਹ ਸੜ ਰਹੇ ਨੇ। ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗਬਾਰ ਹੈ ਕਰਦੀ ਸੁਣੀ ਲੁਕਾਈ। ਫਿਰ ਬਾਬੇ ਭੇਖ ਬਣਾਏ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਕਿਸੇ ਇੱਕ ਫਿਰਕੇ ਲਈ ਨਹੀਂ, ਕਿਸੇ ਇੱਕ ਮਨੁੱਖ ਲਈ ਨਹੀਂ, ਪੂਰੀ ਮਾਨਵਤਾ ਵਾਸਤੇ ਗੁਰੂ ਨਾਨਕ ਦੇ ਅੰਦਰ ਪਿਆਰ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਦੇਖੋ ਮੁਹੰਮਦ ਸਾਹਿਬ ਦਾ ਜਿਹੜਾ ਪ੍ਰਚਾਰ ਦੌਰ ਹੈ ਨਾ, ਉਹ 250 ਮੀਲ ਤੋਂ ਬਾਹਰ ਨਹੀਂ ਜਾ ਸਕਦਾ। ਹਜ਼ਰਤ ਮੁਹੰਮਦ ਸਾਹਿਬ ਉਹਨਾਂ ਨੇ ਪ੍ਰਚਾਰ ਕੀਤਾ, ਉਹਨਾਂ ਦਾ ਪ੍ਰਚਾਰ ਦਾ ਦਾਇਰਾ ਜਿਹੜਾ ਹੈ ਉਹ 250 ਮੀਲ ਹੈ, ਇਸ ਤੋਂ ਅੱਗੇ ਨਹੀਂ। ਜੀਸਸ ਕ੍ਰਾਈਸਟ ਜਿਨ੍ਹਾਂ ਨੇ ਪ੍ਰਚਾਰ ਕੀਤਾ ਪਰ ਉਹਨਾਂ ਦਾ ਪ੍ਰਚਾਰ ਦਾ ਦਾਇਰਾ ਜਿਹੜਾ ਉਹ ਕੇਵਲ 200 ਮੀਲ ਹੈ, ਉਸ ਤੋਂ ਬਾਹਰ ਨਹੀਂ ਨਿਕਲ ਸਕੇ। ਇਸੇ ਤਰ੍ਹਾਂ ਹੀ ਅਯੁੱਧਿਆ ਤੋਂ ਲੈ ਕੇ ਸ੍ਰੀ ਲੰਕਾ ਤੱਕ ਦਾ ਸਫ਼ਰ ਬਣਦਾ ਰਾਮਚੰਦਰ ਜੀ ਦਾ, ਤੇ ਮਥੁਰਾ ਤੋਂ ਲੈ ਕੇ ਦੁਆਰਕਾ ਤੱਕ ਦਾ ਸਫ਼ਰ ਬਣਦਾ ਕ੍ਰਿਸ਼ਨ ਜੀ ਮਹਾਰਾਜ ਦਾ। ਦਾਸ ਨੂੰ ਬਹੁਤ ਵਾਰੀ ਜਾਣ ਦਾ ਮੌਕਾ ਮਿਲਦਾ ਤਕਰੀਬਨ, ਕਿਉਂਕਿ ਇਹ ਜਿੱਥੇ ਦੁਆਰਕਾ ਹੈ ਨਾ, ਭਾਈ ਸਾਹਿਬ ਭਾਈ ਮੋਹਕਮ ਸਿੰਘ ਵੀ ਉਸੇ ਦੁਆਰਕਾ ਦੇ ਰਹਿਣ ਵਾਲੇ ਸਨ ਜਿਹੜੇ ਪੰਜਾਂ ਪਿਆਰਿਆਂ ਵਿੱਚੋਂ, ਔਰ ਭਾਈ ਮੋਹਕਮ ਸਿੰਘ ਜੀ ਦਾ ਘਰ ਅੱਜ ਵੀ ਉੱਥੇ ਉਸੇ ਤਰ੍ਹਾਂ ਹੀ ਮੌਜੂਦ ਹੈ, ਉਸੇ ਤਰ੍ਹਾਂ ਮੌਜੂਦ ਹੈ। ਪਹਿਲਾਂ ਤੇ ਅਸੀਂ ਬਾਈ ਛਿਪ ਜਾਂਦੇ ਰਹੇ ਹਾਂ ਕਿਉਂਕਿ ਟਾਪੂ ਹੈ ਸਮੁੰਦਰ ਦੇ ਵਿੱਚ, ਇਸ ਤੋਂ ਅੱਗੇ ਫਿਰ ਸਮੁੰਦਰ ਹੀ ਸਮੁੰਦਰ ਹੈ, ਅੱਗੇ ਕਰਾਚੀ ਲੱਗ ਜਾਂਦਾ ਪਾਕਿਸਤਾਨ। ਉੱਥੇ ਹੀ ਕ੍ਰਿਸ਼ਨ ਜੀ ਦੇ ਉਹ ਨਗਰੀ ਹੈ ਦੁਆਰਕਾ ਨਗਰੀ, ਕਾਹੇ ਕਿ ਮਗੋਲ, ਉਹ ਕ੍ਰਿਸ਼ਨ ਜੀ ਦੀ ਨਗਰੀ ਉੱਥੇ ਮੌਜੂਦ ਹੈ। ਉਹਨਾਂ ਦਾ ਰਾਜ ਭਾਗ ਜਿੱਥੇ ਸੀ ਉਹ ਮਹੱਲ, ਉਹ ਅੱਜ ਵੀ ਮੌਜੂਦ ਨੇ। ਤੇ ਗੁਰੂ ਸਵਾਰਿਓ, ਭਾਈ ਮੋਹਕਮ ਸਿੰਘ ਜਦੋਂ ਸ੍ਰੀ ਅਨੰਦਪੁਰ ਸਾਹਿਬ ਜਾਣਾ ਸੀ ਤੇ ਆਪਣਾ ਘਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨਾਮ ਕਰਵਾ ਕੇ ਗਏ। ਅੱਜ ਵੀ ਲੈਂਡ ਰਿਕਾਰਡ ਵਿੱਚ ਉਹਨਾਂ ਦੇ ਨਾਮ ਹੀ ਬੋਲਦਾ, ਔਰ ਉੱਥੇ ਬਹੁਤ ਸੁੰਦਰ ਹੁਣ ਗੁਰਦੁਆਰਾ ਸਾਹਿਬ ਵੀ ਬਣ ਗਿਆ। ਤੁਹਾਡੇ ਚੋਂ ਕਿਸੇ ਨੂੰ ਮੌਕਾ ਮਿਲੇ ਤੇ ਜ਼ਰੂਰ ਜਾਏ ਦੁਆਰਕਾ। ਅਹਿਮਦਾਬਾਦ ਤੋਂ ਡਾਇਰੈਕਟ ਟ੍ਰੇਨ ਚੱਲਦੀ ਹੈ। ਉਸ ਪਾਵਨ ਅਸਥਾਨ ਤੇ ਉਹਨਾਂ ਦਾ ਘਰ ਮੌਜੂਦ ਹੈ, ਬਹੁਤ ਸੋਹਣੀ ਸਰਾਮ ਹੀ ਬਣ ਗਈ ਹੈ, ਗੁਰਦੁਆਰਾ ਸਾਹਿਬ ਵੀ ਬਣ ਗਿਆ। ਤੋ ਮੇਰੇ ਕਹਿਣ ਤੋਂ ਭਾਵ ਕਿ ਉਹ ਦੁਆਰਕਾ ਤੱਕ ਦਾ ਸਫ਼ਰ ਬਣਦਾ ਕ੍ਰਿਸ਼ਨ ਜੀ ਮਹਾਰਾਜ ਦਾ, ਇਸ ਤੋਂ ਅੱਗੇ ਨਹੀਂ। ਮਹਾਤਮਾ ਬੁੱਧ ਦਾ ਜਿਹੜਾ ਪ੍ਰਚਾਰ ਦੌਰ ਹੈ ਨਾ, ਉਹ ਬਿਹਾਰ ਦਾ ਸ਼ਹਿਰ ਹੈ ਗਯਾ, ਗਯਾ ਤੱਕ ਦਾ ਉਹਨਾਂ ਦਾ ਸਫ਼ਰ ਹੈ ਮਹਾਤਮਾ ਬੁੱਧ ਦਾ, ਇਸ ਤੋਂ ਵੱਧ ਨਹੀਂ ਜਾ ਸਕਦਾ। ਉਸ ਸਟੇਟ ਦਾ ਨਾਮ ਵੀ ਇਸੇ ਕਰਕੇ ਬਿਹਾਰ ਪਿਆ ਸੀ ਕਿਉਂਕਿ ਬਿਹਾਰ ਦਾ ਅਰਥ ਹੁੰਦਾ ਭਰਮਣ, ਇੱਥੋਂ ਤੱਕ ਉਹਨਾਂ ਨੇ ਭਰਮਣ ਕੀਤਾ, ਉਹਦਾ ਨਾਮ ਪੈ ਗਿਆ ਬੋਧ ਬਿਹਾਰ, ਜਿਹਨੂੰ ਅੱਜ ਬਿਹਾਰ ਆਖਦੇ ਆ, ਇੱਥੋਂ ਤੱਕ ਦਾ ਉਹਨਾਂ ਦਾ ਭਰਮਣ ਹੈ। ਪਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜਿਨ੍ਹਾਂ ਦਾ ਮਾਨਵਤਾ ਵਾਸਤੇ ਇੰਨਾ ਕੁ ਪਿਆਰ ਹੈ, ਕੇਵਲ ਮੋਹ ਨਹੀਂ ਅੰਦਰ ਪਿਆਰ ਇੰਨਾ ਕਿ ਜੋ ਅੱਜ ਤੱਕ ਖੋਜ ਕੀਤੀ ਹੈ ਨਾ, ਮੁਕੰਮਲ ਨਹੀਂ ਮੈਂ ਕਹਿ ਸਕਦਾ, 60,000 ਕਿਲੋਮੀਟਰ ਤੋਂ ਜ਼ਿਆਦਾ ਸਫ਼ਰ ਬਣਦਾ ਜਿਹੜਾ ਮੇਰੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਤੈਅ ਕੀਤਾ, 60,000 ਕਿਲੋਮੀਟਰ ਤੋਂ ਵੀ ਜ਼ਿਆਦਾ। ਹਰ ਥਾਂ ਤੇ ਪਾਤਸ਼ਾਹ ਜੀ ਗਏ ਔਰ ਵੇਖਿਆ ਕਿ ਜਿੱਥੇ ਕੋਈ ਤਨ ਦਾ ਰੋਗੀ ਹੈ, ਮਨ ਦਾ ਰੋਗੀ ਹੈ, ਉਹਨਾਂ ਦਾ ਇਲਾਜ ਕੀਤਾ। ਜਦੋਂ ਮੇਰੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਲੋਧੀ ਤੋਂ ਚੱਲਣਾ ਸੀ ਨਾ, ਹੁਣ ਮਹਾਤਮਾ ਬੁੱਧ ਤੁਰਨ ਲੱਗੇ ਤੇ ਬਜ਼ੁਰਗ ਬਾਪ ਦੇ ਹਾੜਿਆਂ ਨੇ ਰੋਕ ਲਿਆ। ਉਹਨਾਂ ਦਾ ਬੇਟਾ ਸੀ ਰਾਹੁਲ, ਉਹਦੇ ਪਿਆਰ ਵਿੱਚ ਇੰਨੇ ਵੱਜ ਗਏ ਕਿ ਨਾ ਜਾ ਸਕੇ, ਔਰ ਆਖਰਕਾਰ ਰਾਤ ਨੂੰ ਉਹਨਾਂ ਨੂੰ ਸੁੱਤਿਆਂ ਨੂੰ ਛੱਡ ਕੇ ਤਾਰਿਆਂ ਦੀ ਛਾਵੇਂ ਚੋਰੀ ਉਹਨਾਂ ਤੋਂ ਨਿਕਲੇ ਮਹਾਤਮਾ ਬੁੱਧ। ਪਰ ਗੁਰੂ ਨਾਨਕ ਦੇ ਪਾਤਸ਼ਾਹ ਦੇ ਅੰਦਰ ਇੰਨਾ ਕੁ ਮਾਨਵਤਾ ਲਈ ਪਿਆਰ ਹੈ ਕਿ ਚਿੱਟਾ ਦਿਨ ਜਿੱਦਣ ਸੁਲਤਾਨਪੁਰ ਲੋਧੀ ਤੋਂ ਚੱਲੇ ਸਨ ਮੇਰੇ ਪਾਤਸ਼ਾਹ, ਮਾਤਾ ਸੁਲੱਖਣੀ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਉਹਨਾਂ ਨੂੰ ਨਾਲ ਲੈ ਕੇ, ਤੇ ਕਿਹਾ ਸੀ ਕਿ ਸਤਿਗੁਰੂ ਮੇਰੀ ਖਾਤਰ ਭਾਵੇਂ ਨਾ ਹੀ ਸਹੀ, ਪਰ ਆਹ ਜਿਹੜੇ ਛੋਟੇ ਮਾਸੂਮ ਬੱਚੇ ਨੇ, ਇਹ ਜਦੋਂ ਆਪਣੇ ਹਾਣਦਿਆਂ ਨੂੰ ਬਾਪੂ ਦੀ ਗੋਦ ਵਿੱਚ ਖੇਡਦਿਆਂ ਵੇਖਣਗੇ, ਉਸ ਵੇਲੇ ਇਹ ਦੁੱਖ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਣਾ, ਤੇ ਤੁਸੀਂ ਕਿਰਪਾ ਕਰੋ ਕਿ ਇਹਨਾਂ ਬੱਚਿਆਂ ਨੂੰ ਛੱਡ ਕੇ ਨਾ ਜਾਓ। ਇਹ ਮੋਹ ਹੈ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅੰਦਰ ਪਿਆਰ ਹੈ। ਤੇ ਸਾਹਿਬ ਜੀ ਕਹਿੰਦੇ ਨੇ, ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿਣ ਲੱਗੇ, ਲੱਖਾਂ ਲੰਗੜੇ ਲੂਲੇ ਤੇ ਚੋਰ ਡਾਕੂ, ਕਈ ਤਨ ਦੇ ਰੋਗੀ ਸਨ ਤੇ ਕਈ ਮਨ ਦੇ ਰੋਗੀ ਸਨ, ਤੇ ਬਾਬਾ ਵੈਦ ਰੋਗੀਆਂ ਦਾ, ਉਹਨੇ ਸਾਰਿਆਂ ਦਾ ਇਲਾਜ ਕਰਨਾ। ਲੱਖਾਂ ਲੰਗੜੇ ਲੂਲੇ ਤੇ ਚੋਰ ਡਾਕੂ, ਰੋਗੀ ਬਣ ਸੁਲੱਖਣੀਏ ਚੀਕ ਰਹੇ ਨੇ, ਤੇਰੇ ਦੋ ਤੇ ਮੇਰੇ ਅਨੇਕ ਪੁੱਤਰ, ਚੁੱਕ ਚੁੱਕ ਅੱਡੀਆਂ ਮੈਨੂੰ ਉਡੀਕ ਰਹੇ ਨੇ, ਇਹਨਾਂ ਦੋ ਪਿਆਰਿਆਂ ਬੱਚਿਆਂ ਲਈ ਹੁਣ ਮੈਂ ਉਹਨਾਂ ਨੂੰ ਵੱਖ ਨਹੀਂ ਕਰ ਸਕਦਾ, ਜੇ ਤੂੰ ਦੋਵਾਂ ਦਾ ਦੁੱਖ ਨਹੀਂ ਜਰ ਸਕਦੀ, ਮੈਂ ਵੀ ਲੱਖਾਂ ਦਾ ਦੁੱਖ ਨਹੀਂ ਜਰ ਸਕਦਾ। ਕਹਿਣ ਲੱਗੇ, ਤੇਰੇ ਤੇ ਦੋ ਨੇ ਤੇ ਮੇਰੇ ਤੇ ਲੱਖਾਂ ਹੀ ਨੇ, ਜੇ ਤੂੰ ਦੋਵਾਂ ਦਾ ਦੁੱਖ ਨਹੀਂ ਭਾਈ ਬਰਦਾਸ਼ਤ ਕਰ ਸਕਦੀ ਤੇ ਮੈਂ ਲੱਖਾਂ ਦਾ ਕਿਵੇਂ ਬਰਦਾਸ਼ਤ ਕਰਾਂ? ਕਿਉਂ? ਕਿਉਂਕਿ ਬਾਬੇ ਦੇ ਅੰਦਰ ਪਿਆਰ ਹੈ। ਪਿਆਰ ਦਾ ਦਾਇਰਾ ਜਿਹੜਾ ਹੈ ਨਾ, ਇਹ ਬਹੁਤ ਵੱਡਾ, ਬਹੁਤ ਵਿਸ਼ਾਲ ਹੈ। ਗੁਰੂ ਨਾਨਕ ਨੇ ਸਾਨੂੰ ਇਹ ਪ੍ਰੇਰਣਾ ਦਿੱਤੀ ਕਿ ਪਿਆਰਿਆ, ਇਹ ਮੋਹ ਦਾ ਜਿਹੜਾ ਪੌਦਾ ਹੈ ਨਾ, ਇਹ ਪਿਆਰ ਤੱਕ ਪਹੁੰਚਣਾ ਚਾਹੀਦਾ, ਫਲੀਭੂਤ ਹੋਣਾ ਚਾਹੀਦਾ। ਜਿੱਥੇ ਹੰਕਾਰ ਆ ਜਾਂਦਾ, ਹੰਕਾਰ ਵਿੱਚ ਗ੍ਰਸਿਆ ਹੋਇਆ ਬੰਦਾ ਜਿਹੜਾ ਗੁਰੂ ਸਵਾਰਿਓ, ਉਹ ਵੀ ਨਿਰੰਕਾਰ ਨਾਲ ਟੁੱਟ ਜਾਂਦਾ। ਤਾਂ ਹੀ ਤੇ ਭਗਤ ਰਵਿਦਾਸ ਜੀ ਕਹਿ ਰਹੇ ਨੇ ਨਾ ਕਿ ਪਲ ਪਲ ਹਰਜੀ ਤੇ ਅੰਤਰ ਪਾਰਿਓ, ਇਹ ਪਲ ਪਲ ਮੈਨੂੰ ਪਰਮਾਤਮਾ ਨਾਲੋਂ ਦੂਰ ਕਰੀ ਜਾ ਰਹੇ। ਵਾਸ਼ਨਾਵਾਂ ਤੀਮਾਂ ਵਿੱਚ ਰਹਿਣ ਤੇ ਸੰਸਾਰ ਦੀ ਉਤਪਤੀ ਦਾ ਸਾਧਨ ਹੈ ਕਾਮ, ਪਰ ਜਦੋਂ ਤੀਮਾਂ ਤੋਂ ਵੱਧ ਗਿਆ, ਜਿਹੜੇ ਵਾਮ ਮਾਰਗੀਏ ਸਨ, ਵਾਮ ਮਾਰਗੀਏ, ਉਹਨਾਂ ਦੀ ਇੱਕ ਇਹ ਵਿਚਾਰਧਾਰਾ ਸੀ ਕਿ ਮਨ ਜੋ ਮੰਗਦਾ ਇਹਨੂੰ ਦੇਈ ਜਾਓ, ਇਹ ਮਨ ਜਦੋਂ ਤ੍ਰਿਪਤ ਹੋ ਜਾਏਗਾ ਇਹਨੂੰ ਪਰਮਾਤਮਾ ਵਾਲੇ ਪਾਸੇ ਲਾ ਦਿਓ। ਪਰ ਉਹਨਾਂ ਦੇ ਜਿਹੜੇ ਸਥਾਨ ਸਨ ਉਹ ਦੁਰਾਚਾਰ ਦੇ ਅੱਡੇ ਬਣ ਕੇ ਰਹਿ ਗਏ, ਪਰ ਇਸ ਮਨ ਨੂੰ ਤ੍ਰਿਪਤੀ ਮਿਲੀ ਕੋਈ ਨਾ। ਤਾਂ ਹੀ ਤੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਹਾ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਭਾਰ। ਭਾਵੇਂ 14 ਪੁਰੀਆਂ ਦਾ ਜਿੰਨਾ ਭਾਰ ਹੈ, ਇੰਨਾ ਕੁਝ ਇਹਨਾਂ ਨੂੰ ਦੇ ਦਿਓ, ਪਰ ਇਹ ਮਨ ਜਿਹੜਾ ਨਾ, ਇਹ ਕਦੇ ਰੱਜ ਨਹੀਂ ਜੇ ਸਕਦਾ, ਇਹ ਕਦੇ ਤ੍ਰਿਪਤ ਨਹੀਂ ਹੋ ਸਕਦਾ। ਦੇਖੋ, ਅੱਜ ਤੁਸੀਂ ਵੇਖਦੇ ਹੋ ਜਗਨਨਾਥਪੁਰੀ ਦਾ ਮੰਦਰ ਹੈ, ਖੁਜਰਾਓ ਦੇ ਮੰਦਰ ਨੇ, ਉਹਨਾਂ ਨੂੰ ਜਦੋਂ ਆਪਾਂ ਵੇਖਦੇ ਹਾਂ ਨਾ, ਤੇ ਕੇਵਲ ਬਾਹਰ ਕਾਮ ਦੀ ਪ੍ਰਦਰਸ਼ਨੀ, ਬਾਹਰ ਤੁਸੀਂ ਵੇਖੋਗੇ ਤੇ ਕਾਮ ਦੀ ਪ੍ਰਦਰਸ਼ਨੀ, ਐਸੀਆਂ ਮੂਰਤੀਆਂ ਉਹਨਾਂ ਨੇ ਬਣਾ ਕੇ ਰੱਖੀ, ਪਰ ਜਦੋਂ ਅੰਦਰ ਜਾਓਗੇ ਤੇ ਅੰਦਰ ਰਾਮ, ਅੰਦਰ ਜਗਨਨਾਥ ਹੈ। ਇੱਕ ਪ੍ਰੇਰਣਾ ਇਹ ਸੀ ਕਿ ਬੰਦਿਆ, ਕਾਮ ਤੇਰੇ ਬਾਹਰ ਹੋਣਾ ਚਾਹੀਦਾ, ਰਾਮ ਤੇਰੇ ਅੰਦਰ ਹੋਣਾ ਚਾਹੀਦਾ। ਕਾਮ ਬਾਹਰ ਹੋਣਾ ਚਾਹੀਦਾ, ਰਾਮ ਅੰਦਰ ਹੋਣਾ ਚਾਹੀਦਾ, ਪਰ ਬਦਕਿਸਮਤੀ ਇਹ ਕਿ ਕਾਮ ਅੰਦਰ ਰਹਿ ਗਿਆ ਤੇ ਰਾਮ ਜਿਹੜਾ ਉਹ ਬਾਹਰ ਹੀ ਰਹਿ ਗਿਆ, ਉਹ ਅੰਦਰ ਆਇਆ ਹੀ ਕੋਈ। ਕਿਉਂਕਿ ਜਿੱਥੇ ਵਿਕਾਰਾਂ ਦਾ ਇੰਨਾ ਬੋਲਬਾਲਾ ਹੋਵੇ ਉੱਥੇ ਨਿਰੰਕਾਰ ਨਹੀਂ ਆ, ਸੀਮਾ ਤੋਂ ਵੱਧ ਗਿਆ। ਇਸੇ ਤਰ੍ਹਾਂ ਹੀ ਲੋਭ ਹੈ, ਲੋਭ ਵੀ ਜਦੋਂ ਸੀਮਾ ਤੋਂ ਵੱਧ ਜਾਂਦਾ ਫਿਰ ਅੰਦਰ ਇੱਕੋ ਹੀ ਹੈ ਕਿ ਮੈਂ ਕੁਛ ਲੈਣਾ, ਕੁਛ ਲੈਣਾ, ਔਰ ਜਿਹਦੇ ਤੋਂ ਮਿਲ ਜਾਏ ਉਹਦੇ ਤੇ ਮੋਹ ਆ ਜਾਂਦਾ, ਤੇ ਜਿਹੜਾ ਵਿੱਚ ਰੁਕਾਵਟ ਬਣ ਜਾਏ ਉਹਦੇ ਤੇ ਕ੍ਰੋਧ ਆ ਜਾਂਦਾ, ਉਹਦੇ ਵਾਸਤੇ ਕ੍ਰੋਧ ਹੈ। ਤੋ ਇਹ ਜਿਹੜੇ ਵਿਕਾਰ ਨੇ ਇਹ ਮਨੁੱਖ ਨੂੰ ਨਿਰੰਕਾਰ ਨਾਲੋਂ ਦੂਰ ਲੈ ਗਏ, ਸੀਮਾ ਤੋਂ ਵੱਧ ਗਏ। ਔਰ ਇਹ ਕੰਟਰੋਲ ਕਿਵੇਂ ਹੋ ਸਕਦੇ ਨੇ? ਜਦੋਂ ਬੰਦਾ ਨਾਮ ਦੇ ਨਾਲ ਜੁੜਦਾ, ਨਾਮ ਨਾਲ। ਹੁਣ ਇੱਕ ਖਿਆਲ ਕਰਿਓ, ਭਗਤ ਪੂਰਨ ਸਿੰਘ ਉਹਨਾਂ ਨੇ ਆਪਣੀ ਪੁਸਤਕ ਵਿੱਚ ਲਿਖਿਆ, ਬੜੇ ਧਿਆਨ ਨਾਲ ਸਰਵਣ ਕਰਿਓ, ਸਾਨੂੰ ਪੰਜ ਬਾਣੀਆਂ ਸਤਿਗੁਰੂ ਜੀ ਨੇ ਰੋਜ਼ ਦਿੱਤੀਆਂ ਨੇ, ਵੀ ਸਿੱਖਾ ਤੂੰ ਇਹ ਪੰਜ ਬਾਣੀਆਂ ਰੋਜ਼ ਪੜਿਆ ਕਰ। ਤੇ ਕਈ ਮੇਰੇ ਵੀਰ ਕਹਿ ਦਿੰਦੇ ਨੇ ਕਿ ਵੇਖੋ ਜੀ, ਜਦੋਂ ਇਹਨਾਂ ਦੇ ਅਰਥਾਂ ਦਾ ਪਤਾ ਲੱਗ ਗਿਆ ਕਿ ਜਪਜੀ ਸਾਹਿਬ ਦੇ ਕੀ ਅਰਥ ਨੇ, ਜਾਪ ਸਾਹਿਬ ਕੀ ਕਹਿੰਦੇ ਨੇ, ਜਾ ਤਵਈਏ ਕੀ ਆਖਦੇ ਨੇ, ਚੌਪਈ ਸਾਹਿਬ ਦਾ ਕੀ ਅਰਥ ਹੈ, ਆਨੰਦ ਸਾਹਿਬ ਕੀ ਆਖਦੇ ਨੇ, ਜਦੋਂ ਇਹਨਾਂ ਦਾ ਪਤਾ ਲੱਗ ਗਿਆ ਤੇ ਫਿਰ ਕਿਉਂ ਰੋਜ਼ ਪੜ੍ਹੀ ਜਾਈਏ, ਬਾਰ ਬਾਰ ਰਿਪੀਟ ਕਿਉਂ ਕਰਨ। ਪਰ ਬੰਦਾ ਭੁੱਲ ਜਾਂਦਾ ਕਿ ਪਿਆਰਿਆ ਤੂੰ ਪ੍ਰਸ਼ਾਦਾ ਵੀ ਤੇ ਰੋਜ਼ ਹੀ ਰਿਪੀਟ ਕਰ, ਨਹੀਂ ਤੇ ਇੱਕ ਦਿਨ ਛਕ ਲਿਆ ਕੀ ਲੋੜ ਹੈ ਮੁੜ ਕੇ ਛਕਣ। ਤਨ ਦੀ ਖੁਰਾਕ ਭੋਜਨ ਹੈ ਤੇ ਮਨ ਦੀ ਖੁਰਾਕ ਭਜਨ ਹੈ, ਮਨ ਨੂੰ ਵੀ ਖੁਰਾਕ ਰੋਜ਼ ਚਾਹੀਦੀ। ਭਗਤ ਪੂਰਨ ਸਿੰਘ ਜੀ ਲਿਖਦੇ ਨੇ, ਕਹਿੰਦੇ ਨੇ ਕਿ ਇੱਕ ਦਿਨ ਮੇਰੇ ਵੀ ਮਨ ਵਿੱਚ ਆ ਗਿਆ ਕਿ ਵਾਕਿਆ ਹੀ ਆਪਾਂ ਰੋਜ਼ ਕਿਉਂ ਪੜੀ ਜਾਂਦੇ, ਕੀ ਕਾਰਨ ਹੈ। ਫਿਰ ਆਉਂਦੇ ਨੇ ਕਿ ਮੈਂ ਸੋਚਿਆ ਕਿ ਕਿਸੇ ਸਿਆਣੇ ਬੰਦੇ ਦੀ ਸਲਾਹ ਲੈ ਲੈਣੀ ਚਾਹੀਦੀ। ਉਸ ਵੇਲੇ ਪ੍ਰਿੰਸੀਪਲ ਜੋਧ ਸਿੰਘ, ਜਿਨ੍ਹਾਂ ਨੂੰ ਗੁਰਮਤ ਦੀ ਅਥਾਰਟੀ ਮੰਨਿਆ ਗਿਆ ਸੀ, ਕਹਿਣ ਲੱਗੇ ਕਿ ਮੈਂ ਸੋਚਿਆ ਵੀ ਉਹਨਾਂ ਕੋਲੋਂ ਪੁੱਛਾਂ, ਪਤਾ ਕੀਤਾ ਕਿ ਪ੍ਰਿੰਸੀਪਲ ਜੋਧ ਸਿੰਘ ਕਿੱਥੇ ਨੇ। ਉਹ ਆਪਣੇ ਬੇਟੇ ਦੇ ਕੋਲ ਸਨ, ਉਹਨਾਂ ਦਾ ਬੇਟਾ ਸੀ ਡਿਪਟੀ ਕਮਿਸ਼ਨਰ ਸਰਦਾਰ ਸੁੰਦਰ ਸਿੰਘ ਪਟਿਆਲੇ, ਉਹਨਾਂ ਦੇ ਕੋਲ ਸਨ। ਭਗਤ ਪੂਰਨ ਸਿੰਘ ਕਹਿੰਦੇ ਨੇ ਕਿ ਮੈਂ ਉਹਨਾਂ ਦੇ ਪਿੱਛੇ ਹੀ ਚਲਾ ਗਿਆ ਪਟਿਆਲੇ, ਤੇ ਮੈਂ ਸਵੇਰੇ ਸਵੇਰੇ ਜਦੋਂ ਉਹਨਾਂ ਦੇ ਕੋਲ ਪਹੁੰਚਿਆ ਤੇ ਉਹ ਬਾਗ ਵਿੱਚ ਬਗੀਚੇ 'ਚ ਸੈਰ ਪੈ ਕਰਦੇ ਸਨ। ਪ੍ਰਿੰਸੀਪਲ ਜੋਧ ਸਿੰਘ ਕਹਿੰਦੇ ਨੇ ਮੈਂ ਜਾ ਕੇ ਜਦੋਂ ਫਤਿਹ ਬੁਲਾਈ ਨਾ, ਤੇ ਉਹ ਮੇਰੇ ਵੱਲ ਵੇਖ ਕੇ ਇਕਦਮ ਹੈਰਾਨ ਰਹਿ ਗਿਆ, ਕਹਿਣ ਲੱਗੇ ਪੂਰਨ ਸਿੰਘ ਖੈਰੀਅਤ ਤੇ ਹੈ, ਸਵੇਰੇ ਸਵੇਰੇ ਕਿਵੇਂ ਆਉਣਾ ਹੋਇਆ। ਕਹਿਣ ਲੱਗੇ ਜੀ, ਮੈਂ ਕਿਹਾ ਨਹੀਂ ਖੈਰੀਅਤ ਹੈ, ਇੱਕ ਸ਼ੰਕਾ ਮਨ ਵਿੱਚ ਆ ਗਿਆ, ਬਸ ਉਹਨੇ ਬੇਚੈਨ ਕਰ ਦਿੱਤਾ, ਇਸ ਕਰਕੇ ਮੈਂ ਤੁਹਾਡੇ ਕੋਲ ਆ ਗਿਆ। ਕਹਿਣ ਲੱਗੇ ਦੱਸੋ। ਉਹ ਕਹਿੰਦੇ ਨੇ ਜੀ, ਸ਼ੰਕਾ ਇਹ ਹੈ ਕਿ ਆਹ ਜਿਹੜੀਆਂ ਬਾਣੀਆਂ ਪੰਜ ਆਪਾਂ ਰੋਜ਼ ਹੀ ਪੜ੍ਹੀ ਜਾਂਦੇ, ਅਰਥਾਂ ਦਾ ਪਤਾ ਲੱਗ ਗਿਆ ਤੇ ਫਿਰ ਰੋਜ਼ ਕਿਉਂ ਪੜ੍ਹਨੇ ਆ। ਸਮਝ ਪੈ ਗਈ ਹੈ ਕਿ ਜਪਜੀ ਸਾਹਿਬ ਆਹ ਆਖਦੇ ਪਏ ਨੇ, ਜਾਪ ਸਾਹਿਬ ਇਹ ਕਹਿ ਰਹੇ ਨੇ, ਤੋ ਪ੍ਰਸਾਦ ਸੁਆਈਏ ਕੀ ਕਹਿੰਦੇ ਨੇ, ਚੌਪਈ ਸਾਹਿਬ ਕੀ ਆਖਦੇ, ਆਨੰਦ ਸਾਹਿਬ ਦਾ ਪਾਠ ਕੀ ਕਹਿੰਦੇ, ਸਮਝ ਪੈ ਗਈ ਹੈ ਤੇ ਫਿਰ ਕਿਉਂ ਬਾਰ ਬਾਰ ਪੜ੍ਹੀ ਜਾਂਦੀ। ਭਗਤ ਪੂਰਨ ਸਿੰਘ ਕਹਿੰਦੇ ਨੇ ਕਿ ਪ੍ਰਿੰਸੀਪਲ ਜੋਧ ਸਿੰਘ ਮੇਰੇ ਵੱਲ ਵੇਖ ਕੇ ਤੇ ਹੱਸ ਪਏ, ਕਹਿੰਦੇ ਮੈਂ ਅੰਦਰੋਂ ਸ਼ਰਮਸਾਰ ਹੋ ਗਿਆ ਕਿ ਲੱਗਦਾ ਮੈਂ ਸਵਾਲ ਗਲਤ ਪੁੱਛ ਰਿਹਾ। ਕਹਿੰਦੇ ਨੇ ਮੇਰੇ ਚਿਹਰੇ ਦੇ ਹਾਵ ਭਾਵ ਵੇਖ ਕੇ ਨਾ, ਤੇ ਕਹਿਣ ਲੱਗੇ ਪੂਰਨ ਸਿੰਘ ਘਬਰਾ ਨਾ, ਤੂੰ ਮੇਰੇ ਨਾਲੋਂ ਸਿਆਣਾ, ਤੂੰ ਮੇਰੇ ਨਾਲੋਂ ਸਿਆਣਾ। ਕਹਿੰਦੇ ਨੇ ਮੈਂ ਫਿਰ ਅੰਦਰੋਂ ਬੜਾ ਸ਼ਰਮਸਾਰ ਹੋਇਆ ਕਿ ਮੈਨੂੰ ਸਿਆਣਾ ਕਿਵੇਂ ਕਹਿ ਰਹੇ ਨੇ। ਕਹਿਣ ਲੱਗੇ ਪੂਰਨ ਸਿੰਘ ਮੈਂ ਤੈਨੂੰ ਤਾਂ ਕਹਿੰਦਾ ਤੂੰ ਮੇਰੇ ਨਾਲੋਂ ਸਿਆਣਾ ਕਿ ਜਿਹੜਾ ਵਿਚਾਰ ਤੇਰੇ ਮਨ ਵਿੱਚ ਆਇਆ ਨਾ, ਇਹ ਇੱਕ ਦਿਨ ਮੇਰੇ ਮਨ ਵਿੱਚ ਵੀ ਆਇਆ ਸੀ, ਪਰ ਸਿਆਣਾ ਤੈਨੂੰ ਮੈਂ ਤਾਂ ਆਖਣਾ ਕਿ ਤੂੰ ਮੈਨੂੰ ਪੁੱਛਣ ਵਾਸਤੇ ਆ ਗਿਆ, ਪਰ ਮੈਂ ਬਿਨਾਂ ਕਿਸੇ ਦੇ ਪੁੱਛਣ ਤੋਂ ਹੀ ਮੈਂ ਨਿਤਨੇਮ ਦੀ ਬਾਣੀ ਛੱਡ ਦਿੱਤੀ। ਕਹਿੰਦੇ ਨੇ ਮੈਂ ਨਿਤਨੇਮ ਕਰਨਾ ਛੱਡ ਦਿੱਤਾ, ਵੀ ਸਮਝ ਤੇ ਆ ਗਈ ਹੈ ਬਸ ਠੀਕ ਠਾਕ ਹੈ। ਪਰ ਕਹਿੰਦੇ ਨੇ ਸੱਚ ਜਾਣਿਓ, ਥੋੜੇ ਦਿਨਾਂ ਦੇ ਵਿੱਚ ਹੀ ਮੇਰੇ ਅੰਦਰ ਪੰਜੇ ਵਿਕਾਰ ਜਿਹੜੇ ਨੇ ਵਧਣੇ ਸ਼ੁਰੂ ਹੋ ਗਏ। ਕਹਿੰਦੇ ਨੇ ਪੰਜੇ ਵਿਕਾਰ ਜਿਹੜੇ ਨੇ ਇੰਨੇ ਪ੍ਰਬਲ ਹੋ ਗਏ ਕਿ ਮੈਂ ਇੱਕ ਦਿਨ ਘਬਰਾ ਗਿਆ। ਮੈਂ ਕਿਹਾ ਜੋਧ ਸਿੰਘ, ਜਵਾਨੀ ਵੇਲੇ ਕੁਝ ਨਹੀਂ ਹੋਇਆ, ਬੁਢਾਪੇ ਵਿੱਚ ਇਹ ਕੀ ਹੋ ਰਿਹਾ, ਐਸਾ ਕਿਉਂ? ਫਿਰ ਕਹਿੰਦੇ ਨੇ ਮਨ ਵਿੱਚ ਆਇਆ ਕਿ ਕਿਤੇ ਨਿਤਨੇਮ ਛੱਡਣ ਦਾ ਸਦਕਾ ਤਾਂ ਨਹੀਂ। ਕਹਿੰਦੇ ਨੇ ਮੈਂ ਦੁਬਾਰਾ ਫਿਰ ਨਿਤਨੇਮ ਸ਼ੁਰੂ ਕਰ ਦਿੱਤਾ ਤੇ ਦਸਾਂ ਦਿਨਾਂ ਵਿੱਚ ਹੀ ਜਿਹੜੇ ਪੰਜੇ ਵਿਕਾਰ ਨੇ ਇਹ ਪਹਿਲੀ ਵਾਲੀ ਥਾਂ ਤੇ ਟਿਕ ਗਏ। ਇਹ ਜਿਹੜੀ ਬਾਣੀ ਹੈ ਨਾ, ਇਹ ਪੰਜਾਂ ਤੇ ਬੜਾ ਪ੍ਰਬਲ ਅਸਰ ਪਾਉਂਦੀ, ਨਾਮ ਦੁਆਰਾ ਹੀ ਇਹਨਾਂ ਨੂੰ ਸੀਮਾ ਵਿੱਚ ਰੱਖਿਆ ਜਾ ਸਕਦਾ, ਕੰਟਰੋਲ ਵਿੱਚ ਰੱਖਿਆ ਜਾ ਸਕਦਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਕਿਰਪਾ ਕਰੋ ਤੇ ਮੈਨੂੰ ਇਹੋ ਜਿਹਾ ਦਾਨ ਦਿਓ। ਐਸੋ ਦਾਨ ਦਿਓ ਜੀ ਸੰਤੋ ਜਾਤ ਜੀਓ ਬਲਹਾਰ, ਮੇਰੀ ਜਿੰਦ ਤੁਹਾਡੇ ਤੋਂ ਬਲਹਾਰ ਜਾਂਦੀ ਏ, ਤੁਹਾਡੇ ਤੋਂ ਸਦਕੇ ਜਾਂਦੀ ਏ। ਮਾਨ ਮੋਹੀ ਪੰਚ ਦੋਹੀ ਉਰਜ ਨਿਕਟ ਬਸਿਓ ਤਾਕੀ, ਕਹਿੰਦੇ ਨੇ ਕਿ ਇਹ ਮਾਨ ਦੇ ਵਿੱਚ ਹੀ ਮੋਏ ਗਏ, ਪੰਜਾਂ ਨੇ ਅੰਦਰੋਂ ਕਹਿੰਦੇ ਨੇ ਲੁੱਟ ਲਿਆ, ਪੰਜੇ ਹੀ ਲੁੱਟ ਰਹੇ ਨੇ। ਇਸ ਦੇਹੀ ਅੰਦਰ ਪੰਜ ਚੋਰ ਬਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰ। ਅੰਦਰੋਂ ਅੰਮ੍ਰਿਤਮਈ ਗੁਣ ਜਿਹੜੇ ਨੇ, ਸ਼ੁਭ ਗੁਣ ਉਹਨਾਂ ਨੂੰ ਲੁੱਟਦੇ ਨੇ, ਤੇ ਮਨਮੁਖ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕੋਈ ਪੁਕਾਰ ਸੁਣਨ ਵਾਲਾ ਵੀ ਕੋਈ ਨਹੀਂ। ਇਸ ਕਰਕੇ ਕਹਿੰਦੇ ਨੇ ਕਿ ਇਹ ਜਿਹੜੇ ਨੇ ਨਾ ਪੰਜ, ਮਾਨ ਮੋਹੀ ਪੰਚ ਦੋਹੀ ਉਰਜ ਨਿਕਟ ਬਸਿਓ ਤੱਕ, ਕਹਿੰਦੇ ਨੇ ਇਹਨਾਂ ਦੇ ਵਿੱਚ ਹੀ ਜਿਹੜਾ ਮੇਰਾ ਮਨ ਹੈ ਨਾ, ਇਹ ਉਲਝਿਆ ਰਹਿੰਦਾ। ਉਰਜ ਦਾ ਮਤਲਬ ਇਹ ਇਹਨਾਂ ਦੇ ਵਿੱਚ ਹੀ ਉਲਝਿਆ ਰਹਿੰਦਾ। ਪਰ ਕਮਾਲ ਦੀ ਗੱਲ ਹੈ ਕਿ ਇਹਨਾਂ ਵਿੱਚੋਂ ਨਿਕਲਦਾ ਨਹੀਂ। ਬਸਿਓ ਨਿਕਟ, ਉਰਜ ਨਿਕਟ ਬਸਿਓ ਤਾਕੀ, ਤਾਕੀ ਦਾ ਭਾਵ ਇਹਨਾਂ ਦੇ ਨਿਕਟ ਹੀ ਵੱਸਦਾ, ਇਹਨਾਂ ਤੋਂ ਬਾਹਰ ਨਹੀਂ ਜਾਂਦਾ। ਜਦੋਂ ਕਿਸੇ ਪੰਛੀ ਨੂੰ ਜ਼ਿਆਦਾ ਲੰਮਾ ਸਮਾਂ ਪਿੰਜਰੇ ਵਿੱਚ ਰਹਿੰਦਿਆਂ ਹੋ ਜਾਏ ਨਾ ਜੀ, ਤੇ ਤੁਸੀਂ ਉਹਨੂੰ ਬਾਹਰ ਕੱਢ ਕੇ ਵੇਖਿਓ, ਭੱਜ ਕੇ ਫਿਰ ਪਿੰਜਰੇ 'ਚ ਵੜ ਜਾਏਗਾ। ਉਹ ਆਪਣੇ ਆਪ ਨੂੰ ਪਿੰਜਰੇ ਦੇ ਵਿੱਚ ਹੀ ਸੇਫ ਸਮਝਦਾ, ਪਿੰਜਰੇ 'ਚ ਹੀ ਮਹਿਫੂਜ਼ ਸਮਝਦਾ, ਉਹਨੂੰ ਆਪਣੀ ਆਜ਼ਾਦੀ ਜਿਹੜੀ ਉਹ ਭੁੱਲ ਹੀ ਜਾਂਦੀ। ਇਹ ਮਨ ਵੀ ਜਿਹੜਾ ਨਾ, ਇਹ ਵਿਕਾਰਾਂ ਦੇ ਇੰਨਾ ਕੁ ਅਧੀਨ ਹੋ ਜਾਂਦਾ, ਵਿੱਚ ਫਸਿਆ ਕਿ ਆਪਣੇ ਆਪ ਨੂੰ ਉੱਥੇ ਹੀ ਸੈਟਿਸਫਾਈ ਕਰ ਲਿਆ ਹੈ, ਔਰ ਉਹਨਾਂ ਦੇ ਨਿਕਟ ਹੀ ਜਿਹੜਾ ਇਹ ਵੱਸਦਾ। ਤਰਨ ਸਾਧੂਆ ਦੂਤ ਸੰਗ ਨਿਵਾਰ, ਔਰ ਕਹਿੰਦੇ ਨੇ ਕਿ ਮਾਲਕ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਤੇ ਕਿਰਪਾ ਕਰੋ ਕਿ ਇਹ ਜਿਹੜੇ ਨੇ ਨਾ ਦੂਤ, ਇਹਨਾਂ ਤੋਂ ਬਚਾ ਲਓ, ਇਹਨਾਂ ਤੋਂ ਬੰਦ ਖਲਾਸੀ ਕਰਵਾਓ। ਇਹ ਤਾਂ ਹੋ ਸਕਦੀ ਏ ਜੇ ਗੁਰੂ ਕੰਡ ਤੇ ਹੱਥ ਰੱਖ ਦੇਵੇ। ਆਪਾਂ ਪੜ੍ਹਦੇ ਹਾਂ ਨਾ ਕਿ ਹਾਂ ਗੁਸਾਈ ਦਾ ਪਹਿਲਵਾਨੜਾ, ਮੈਂ ਛੋਟਾ ਜਿਹਾ ਪਹਿਲਵਾਨ ਉਸ ਮਾਲਕ ਦਾ, ਪਰ ਮੈਂ ਗੁਰਮਿਲ ਉੱਚ ਦਮਾਲੜਾ, ਉੱਚੇ ਦਮਾਲੇ ਵਾਲਾ ਬਣ ਗਿਆ ਗੁਰੂ ਦੇ ਨਾਲ ਮਿਲ ਕੇ। ਔਰ ਕਹਿੰਦੇ ਨੇ ਕਿ ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ। ਨਿਹਤੇ ਤੋਂ ਭਾਵ ਹੈ ਮੈਂ ਬੰਨ ਲਏ, ਇਹ ਪੰਜ ਜਿਹੜੇ ਸਨ ਨਾ ਵਿਕਾਰ, ਕਹਿੰਦੇ ਨੇ ਮੈਂ ਇਹ ਬੰਨ ਕੇ ਰੱਖ ਲਏ ਜਦੋਂ ਮੇਰੇ ਕੰਡ ਤੇ ਗੁਰੂ ਨੇ ਥਾਪੜਾ ਦੇ ਦਿੱਤਾ। ਜਦੋਂ ਆਪਾਂ ਗੁਰੂ ਦਾ ਓਟ ਆਸਰਾ ਲੈ ਕੇ ਚੱਲਾਂਗੇ ਤੇ ਗੁਰੂ ਆਪ ਇਹਨਾਂ ਪੰਜਾਂ ਤੋਂ ਬੰਦ ਖਲਾਸੀ ਕਰਵਾ ਦਿੰਦਾ। ਇਸ ਕਰਕੇ ਕਹਿੰਦੇ ਨੇ ਕਿ ਤੁਹਾਡੀ ਸ਼ਰਨ ਵਿੱਚ ਆ ਗਿਆ ਤੇ ਕਿਰਪਾ ਕਰੋ ਦੂਤ ਸੰਗ ਨਿਵਾਰ, ਇਹਨਾਂ ਜਿਹੜੇ ਨੇ ਨਾ ਪੰਜ ਦੂਤ, ਇਹਨਾਂ ਕੋਲੋਂ ਮੈਨੂੰ ਬਚਾ ਲਓ, ਇਹਨਾਂ ਕੋਲੋਂ ਛੁਟਕਾਰਾ ਦਵਾਓ। ਰਹਾਓ ਕੋਟ ਜਨਮ ਜੋਨ ਭਰਮਿਓ, ਕਹਿੰਦੇ ਨੇ ਮਾਲਕ ਜੀ ਮੈਂ ਬੜੀਆਂ ਜੂਨੀਆਂ ਦੇ ਵਿੱਚੋਂ ਲੰਘ ਕੇ ਆਇਆ, ਆਉਂ ਆਇਆ ਦੂਰੋਂ ਤੱਕ ਕੇ, ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਣਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗੁਆਏ। ਬੜੀ ਦੂਰੋਂ ਚੱਲ ਕੇ ਆਇਆ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰਾਂ ਬਾਅਦ ਜਾ ਕੇ ਇਹ ਦੇਹੀ ਮਿਲੀ ਹੈ, ਪਰ ਜੇ ਹੁਣ ਵੀ ਨਾਮ ਨਾ ਜਪਿਆ ਜੇ ਹੁਣ ਵੀ ਵਿਕਾਰਾਂ ਵਿੱਚ ਹੀ ਫਸੇ ਰਹੇ ਤੇ ਫਿਰ ਦੁਬਾਰਾ ਉਥੋਂ ਹੀ ਊੜਾ ਪੜਨਾ ਪੈਣਾ। ਕਿਰੰਕਾਲ ਪਾਈ ਦੁਰ ਲੱਭ ਦੇ ਨਾਮ ਵਿਹੂਣੀ ਹੋਈ ਕਿ ਨਾਮ ਨਾਲੋਂ ਟੁੱਟ ਕੇ ਇਹ ਕਹਿੰਦੇ ਨੇ ਫਿਰ ਮਿੱਟੀ ਹੋ ਗਈ। ਇਹਨੇ ਪਰਮਾਤਮਾ ਦਾ ਰੂਪ ਹੋਣਾ ਸੀ ਪਰ ਇਹ ਦੁਬਾਰਾ ਫਿਰ ਮਿੱਟੀ ਵਿੱਚ ਔਰ ਫਿਰ ਦੁਬਾਰਾ ਜੂਨੀਆਂ ਦਾ ਗੇੜ ਜਿਹੜਾ ਇਹ ਸ਼ੁਰੂ ਹੋ ਗਿਆ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਗਾ। ਜਿਹੜਾ ਇਸ ਪੌੜੀ ਤੇ ਆ ਕੇ ਫਿਰ ਚੁੱਕ ਗਿਆ ਨਾ, ਜਿਹੜਾ ਫਿਰ ਇੱਥੇ ਆ ਕੇ ਤੇ ਅੱਗੇ ਵੱਧ ਹੀ ਨਾ ਸਕਿਆ, ਉਹ ਸਮਝ ਲਓ ਕਿ ਫਿਰ ਜਨਮ ਮਰਨ ਦਾ ਗੇੜ ਜਿਹੜਾ ਨਾ ਉਹਦਾ ਮਿਟਣਾ ਹੀ ਨਹੀਂ, ਆਏ ਜਾਏ ਦੁੱਖ ਪਾਏਗਾ। ਉਹ ਦੁਬਾਰਾ ਦੁਬਾਰਾ ਫਿਰ ਦੁੱਖਾਂ ਦੇ ਵਿੱਚ ਪੈ ਕੇ ਤੇ ਉਹ ਕ੍ਰਿਜਦਾ ਰਹਿੰਦਾ। ਸਾਹਿਬ ਕਹਿੰਦੇ ਨੇ ਕੋਟ ਜਨਮ ਜੋਨ ਭਰਮਿਓ ਹਾਰ ਪਰਿਓ ਦੁਆਰ। ਕਹਿੰਦੇ ਨੇ ਹਾਰ ਕੇ ਹੁਣ ਤੁਹਾਡੇ ਦੁਆਰੇ ਤੇ ਆ ਗਏ, ਹੁਣ ਮੈਂ ਤੁਹਾਡੇ ਦਰਵਾਜ਼ੇ ਤੇ ਆ ਕੇ ਆਪਣਾ ਆਪਾ ਸਰੈਂਡਰ ਕਰ ਦਿੱਤਾ। ਜਿਵੇਂ ਆਪਾਂ ਪੜ੍ਹਦੇ ਹਾਂ ਕਿ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦੁਆਰੇ ਤੀਜੇ ਬੁੱਧ ਵਿਵੇਕਾ। ਹੇ ਮਾਲਕ ਜੀ ਤੁਸੀਂ ਵਿਵੇਕ ਬੁੱਧ ਦੀ ਬਖਸ਼ਿਸ਼ ਕਰੋ, ਮੈਂ ਬੜਾ ਹੀ ਭਟਕਿਆ, ਬੜੀਆਂ ਜੂਨੀਆਂ ਦੇ ਵਿੱਚੋਂ ਮੈਂ ਲੰਘ ਲੰਘ ਕੇ ਆਇਆ। ਪਰ ਇਹ ਜਿਹੜਾ ਮਨੁੱਖਾ ਜਨਮ ਹੈ ਨਾ, ਇਹਨੂੰ ਸਾਰਿਆਂ ਦਾ ਸਿੱਕਦਾਰ ਆਖਿਆ ਗਿਆ। ਇਸ ਧਰਤੀ ਮੈਂ ਤੇਰੀ ਸਿੱਕਦਾਰੀ ਅਵਰ ਜੋਨ ਤੇਰੀ ਪਨਹਾਰੀ, ਬਾਕੀ ਤੇਰਾ ਪਾਣੀ ਭਰਨ ਵਾਲੀਆਂ ਨੇ ਸਾਰੀਆਂ। ਔਰ ਇਹ ਸਾਰੀਆਂ ਜੂਨੀਆਂ ਦਾ ਸਰਦਾਰ ਮੰਨਿਆ ਗਿਆ। ਔਰ ਇਹ ਐਸਾ ਸਮਾਂ ਹੈ ਕਿ ਜਦੋਂ ਮਨੁੱਖ ਦੇ ਕੋਲ ਜ਼ਬਾਨ ਹੈ ਜਿਹਦੇ ਨਾਲ ਆਪਾਂ ਸਿਮਰਨ ਕਰ ਸਕਦੇ ਹਾਂ, ਪਸ਼ੂ ਜਿਹੜੇ ਨੇ ਉਹ ਨਹੀਂ ਕਰ ਸਕਦੇ। ਚਾਰ ਪਾਉ ਤੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂਡ ਲਕਈ ਹੈ। ਜਦੋਂ ਕਹਿੰਦੇ ਨੇ ਕਿ ਤੇਰਾ ਮੂੰਹ ਜਿਹੜਾ ਉਥੋਂ ਤੂੰ ਜ਼ਬਾਨ ਤੋਂ ਬੋਲ ਨਹੀਂ ਸਕਦਾ, ਚਾਰ ਪੈਰ ਨੇ ਗੁੰਗਾ ਮੂੰਹ ਹੈ ਸਿਰ ਤੇ ਸਿੰਘ ਨੇ, ਉੱਠਦਿਆਂ ਬਹਿੰਦਿਆਂ ਮਾਰ ਪੈਣੀ ਏ ਤੇ ਉਸ ਵੇਲੇ ਤੂੰ ਕਿਵੇਂ ਉਹਨੂੰ ਜਪ ਸਕੇਗਾ। ਇਸ ਕਰਕੇ ਤੈਨੂੰ ਹੁਣ ਸਮਾਂ ਮਿਲਿਆ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਕ ਦੇਹੀ ਪਾਈ। ਜੇ ਤੇਰੇ ਕੋਲ ਭਗਤੀ ਦੀ ਕਮਾਈ ਹੈ, ਗੁਰੂ ਦੀ ਸੇਵਾ ਹੈ, ਤੇ ਫੇਰ ਤੂੰ ਸਮਝ ਕੇ ਤੂੰ ਮਨੁੱਖ ਏ, ਮਨੁੱਖਾ ਦੇਹੀ ਅੰਦਰ ਏ। ਤੇ ਜੇ ਇਹ ਚੀਜ਼ਾਂ ਤੇਰੇ ਕੋਲ ਨਹੀਂ ਤੇ ਪਿਆਰਿਆ ਪਸ਼ੂ ਵਿੱਚ ਤੇ ਤੇਰੇ ਵਿੱਚ ਕੋਈ ਅੰਤਰ ਨਹੀਂ, ਜੇ ਇਹ ਚੀਜ਼ਾਂ ਤੇਰੇ ਕੋਲ ਨਹੀਂ ਤੇ ਫਿਰ ਪਸ਼ੂ ਵਿੱਚ ਤੇ ਮਨੁੱਖ ਵਿੱਚ ਕੀ ਅੰਤਰ ਹੋਇਆ। ਪਸ਼ੂ ਵੀ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਨੇ, ਜਨਮ ਦਿੰਦੇ ਨੇ ਬੱਚਿਆਂ ਨੂੰ, ਉਹਨਾਂ ਦਾ ਪਾਲਣ ਪੋਸ਼ਣ ਵੀ ਕਰਦੇ ਨੇ, ਬੰਦਾ ਵੀ ਕਰਦਾ, ਉਹ ਵੀ ਆਪਣੀ ਰੋਜ਼ੀ ਰੋਟੀ ਦਾ ਇੰਤਜ਼ਾਮ ਕਰ ਲੈਂਦੇ ਨੇ, ਭਾਵੇਂ ਕੰਧ ਮੂਲ ਖਾ ਕੇ ਉਹ ਪੇਟ ਭਰਦੇ ਨੇ, ਤੇ ਬੰਦਾ ਵੀ ਪ੍ਰਸ਼ਾਦਾ ਪਾਣੀ ਛੱਕ ਕੇ ਹੀ ਆਪਣਾ ਜੀਵਨ ਜਿਹੜਾ ਅਜਾਈ ਗਵਾ ਕੇ ਤੁਰ ਜਾਏ, ਤੇ ਫਿਰ ਕੋਈ ਅੰਤਰ ਥੋੜਾ ਹੋਇਆ ਪਸ਼ੂ ਵਿੱਚ ਤੇ ਮਨੁੱਖ ਵਿੱਚ। ਇੱਥੇ ਤੇ ਆਇਆ ਤੇ ਇਸ ਜੀਵਨ ਨੂੰ ਸਫਲਾ ਕਰਕੇ ਜਾਈ, ਆਇਆ ਸਫਲ ਤਾਹੂ ਕੋ ਗਣੀਏ ਜਾਸ ਰਸਨ ਹਰ ਹਰ ਜਸ ਪੜੀ। ਹਰੀ ਦਾ ਜਸ ਜਿਹੜੇ ਰਸਨਾ ਦੇ ਨਾਲ ਗਾਉਂਦੇ ਨੇ ਉਹਨਾਂ ਦਾ ਪਿਆਰਿਓ ਇਸ ਸੰਸਾਰ ਵਿੱਚ ਆਉਣਾ ਸਫਲ ਹੈ, ਨਹੀਂ ਤੇ ਉਂਝ ਕੀੜੇ ਮਕੌੜਿਆਂ ਦੀ ਤਰ੍ਹਾਂ ਬੜੀ ਦੁਨੀਆ ਆਉਂਦੀ ਹੈ ਤੁਰ ਜਾਂਦੀ, ਬਹੁਤ ਆਉਂਦੇ ਨੇ ਚਲੇ ਜਾਂਦੇ ਨੇ। ਪਰ ਯਾਤਰਾ ਕਿੰਨਾ ਦੀ ਸਫਲ ਹੁੰਦੀ ਏ, ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ। ਉਹਨਾਂ ਦਾ ਆਉਣਾ ਜਾਣਾ ਜਿਹੜਾ ਨਾ
ਆਵਣ ਜਾਣ ਰਹੇ ਮਿਲੇ ਸਾਧਾ, ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਨੂੰ ਮਿਲ ਕੇ ਤੇ ਉਹਨਾਂ ਦਾ ਆਉਣ ਜਾਣ ਦਾ ਜਿਹੜਾ ਗੇੜ ਹੈ ਨਾ ਉਹ ਮਿਟ ਜਾਂਦਾ ਹੈ ਗੁਰੂ ਦੀ ਸ਼ਰਨ ਵਿੱਚ ਆ ਕੇ। ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕੋਟ ਜਨਮ ਜੋਨ ਭਰਮਿਓ ਹਾਰ ਪਰਿਓ ਦੁਆਰ। ਹੁਣ ਪਾਤਸ਼ਾਹ ਹਾਰ ਕੇ ਤੁਹਾਡੇ ਦੁਆਰੇ ਤੇ ਆ ਗਏ, ਕਿਰਪਾ ਗੋਬਿੰਦ ਪਈ ਮਿਲਿਓ ਨਾਮ ਆਧਾਰ। ਕਹਿੰਦੇ ਨੇ ਜਦੋਂ ਉਸ ਗੋਬਿੰਦ ਦੀ ਕਿਰਪਾ ਹੋ ਗਈ, ਪਰਮਾਤਮਾ ਦੀ ਬਖਸ਼ਿਸ਼ ਹੋ ਗਈ ਤੇ ਫਿਰ ਕੀ ਮਿਲਿਆ, ਮਿਲਿਓ ਨਾਮ ਆਧਾਰ। ਆਧਾਰ ਕਹਿੰਦੇ ਨੇ ਟੇਕ ਨੂੰ, ਸਹਾਰੇ ਨੂੰ, ਆਸਰੇ ਨੂੰ। ਹੁਣ ਨਾਮ ਦਾ ਸਹਾਰਾ ਮਿਲ ਗਿਆ। ਤੁਸੀਂ ਪੜ੍ਹਦੇ ਹੋ ਨਾ ਰੋਜ਼ ਕਿ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਿਨ੍ਹਾਂ ਦਾ ਆਧਾਰ ਨਾਮ ਹੋ ਜਾਏ, ਸਦਾ ਸਥਿਰ ਰਹਿਣ ਵਾਲਾ ਨਾਮ, ਉਹਨਾਂ ਦੀਆਂ ਫਿਰ ਸਾਰੀਆਂ ਭੁੱਖਾਂ ਜਿਹੜੀਆਂ ਨੇ ਉਹ ਮਿਟ ਜਾਂਦੀਆਂ ਨੇ। ਤ੍ਰਿਸ਼ਨਾ ਦੀ ਭੁੱਖ ਉਹਨਾਂ ਦੀ ਮਿਟ ਜਾਂਦੀ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਆ ਵਸਿਆ। ਫਿਰ ਪਾਤਸ਼ਾਹ ਜੀ ਅਖੀਰ ਵਿੱਚ ਬਖਸ਼ਿਸ਼ ਕਰਦੇ ਨੇ, ਦੁਰਲੱਭ ਜਨਮ ਸਫਲ ਨਾਨਕ ਭਾਵ ਪਾਰ ਉਤਾਰ। ਕਹਿੰਦੇ ਨੇ ਦੁਰਲੱਭ ਜਨਮ ਸਫਲ, ਜਿਹੜਾ ਬੜਾ ਵਡਮੁੱਲਾ ਜਨਮ ਮਿਲਿਆ ਬੜੀਆਂ ਜੂਨੀਆਂ ਤੋਂ ਬਾਅਦ, ਔਰ ਇਹਦੀ ਕੋਈ ਕੀਮਤ ਹੀ ਨਹੀਂ ਹੈ, ਇੰਨਾ ਕੀਮਤੀ ਜਨਮ ਸਾਨੂੰ ਮਿਲਿਆ। ਔਰ ਉਹ ਫਿਰ ਸਫਲ ਕਿਵੇਂ ਹੁੰਦਾ, ਨਾਨਕ ਭਾਵ ਉਤਾਰ ਪਾਰ। ਜੇ ਅਰਦਾਸ ਬੇਨਤੀ ਕਰੀਏ ਕਿ ਪਾਤਸ਼ਾਹ ਜੀ ਤੁਸੀਂ ਕਿਰਪਾ ਕਰਕੇ ਭਾਵ ਸਾਗਰ ਤੋਂ ਸਾਨੂੰ ਪਾਰ ਕਰ ਦਿਓ, ਤੁਸੀਂ ਆਪਣੇ ਚਰਨਾਂ ਰੂਪੀ ਬੋਹਿਤ ਦੀ ਬਖਸ਼ਿਸ਼ ਕਰ ਦਿਓ, ਜਿਹਦੇ ਨਾਲ ਅਸੀਂ ਇਸ ਭਾਵ ਸਾਗਰ ਤੋਂ ਪਾਰ ਹੋ ਜਾਈਏ ਔਰ ਸਾਡਾ ਇਹ ਜਿਹੜਾ ਵਡਮੁੱਲਾ ਜਨਮ ਮਿਲਿਆ ਇਹ ਸਫਲਾ ਹੋ ਜਾਵੇ। ਜਿੰਨਾ ਚਿਰ ਬੰਦਾ ਇਸ ਭਾਵ ਸਾਗਰ ਤੋਂ ਪਾਰ ਨਹੀਂ ਹੋਇਆ, ਬਾਰ ਬਾਰ ਜਨਮ ਮਰਨ ਦੇ ਗੇੜ ਵਿੱਚ ਹੀ ਪਿਆ ਰਿਹਾ, ਇਹ ਜਨਮ ਅਧੂਰਾ ਹੈ। ਸਫਲ ਉਦਣ ਹੋਵੇਗਾ ਜਿੱਦਣ ਇਹ ਆਤਮਾ, ਇਹ ਤਨ ਜਿਹੜਾ ਇਹ ਸ਼ਮਸ਼ਾਨ ਤੱਕ ਪਹੁੰਚੇ ਤੇ ਉਸ ਤੋਂ ਪਹਿਲਾਂ ਆਤਮਾ ਭਗਵਾਨ ਤੱਕ ਪਹੁੰਚ ਜਾਏ, ਸਮਝ ਲੈਣਾ ਇਹਦੀ ਯਾਤਰਾ ਜਿਹੜੀ ਇਹ ਪੂਰੀ ਹੋ ਗਈ, ਇਹ ਸਫਲ ਹੋ ਗਿਆ। ਤੇ ਨਹੀਂ ਤੇ ਬਹੁਤੀ ਵਾਰੀ ਤੇ ਅਸੀਂ ਵੇਖਦੇ ਹਾਂ ਕਿ ਬੰਦਾ ਕੋਈ ਦਾਰੂ ਪੀ ਕੇ ਵੀ ਮਰ ਜਾਏ ਤੇ ਅਸੀਂ ਕਹਿੰਦੇ ਹਾਂ ਪੂਰਾ ਹੋ ਗਿਆ, ਫਲਾਣਾ ਸੀ ਪੂਰਾ ਹੋ ਗਿਆ। ਪੂਰਾ ਨਹੀਂ ਹੁੰਦਾ, ਇੱਦਾਂ ਜਿਹੜਾ ਜੰਮਿਆ ਅਧੂਰਾ, ਜੀਵਿਆ ਅਧੂਰਾ, ਮਰ ਕੇ ਕਦੇ ਪੂਰਾ ਨਹੀਂ ਹੁੰਦਾ। ਕਦੋਂ ਪੂਰਾ ਹੁੰਦਾ, ਜਦੋਂ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਅਰਦਾਸ ਬੇਨਤੀ ਕਰੀਏ ਔਰ ਜਿਉਂਦੇ ਜੀ ਇਹਨਾਂ ਵਿਕਾਰਾਂ ਵਿਸ਼ੇ ਵਿਕਾਰਾਂ ਤੋਂ ਬੰਦਾ ਮੁਕਤ ਹੋ ਜਾਏ, ਤਨ ਸ਼ਮਸ਼ਾਨ ਤੱਕ, ਉਸ ਤੋਂ ਪਹਿਲਾਂ ਆਤਮਾ ਭਗਵਾਨ ਤੱਕ ਪਹੁੰਚ ਗਈ, ਸਮਝੋ ਯਾਤਰਾ ਜਿਹੜੀ ਇਹ ਸਫਲ ਹੋ ਗਈ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਰਹਿਮਤ ਕਰਨ, ਸਾਡੀ ਐਸੀ ਕਿਤੇ ਅਵਸਥਾ ਬਣ ਜਾਏ। ਅਰਦਾਸ ਬੇਨਤੀ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਰੀਏ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬੜੇ ਟਿਕਾਓ ਵਿੱਚ ਬੈਠ ਕੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਅਗਲਾ ਪ੍ਰੋਗਰਾਮ ਪ੍ਰਬੰਧਕ ਜਨਾਂ ਕੋਲੋਂ ਸਰਵਣ ਕਰੋ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।